ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ ਕਰਣੀ ਲਾਹਣ ਸਤ ਗੁੜ ਸੱਚ ਸਰਾ ਕਰ ਸਾਰ ਗੁਣ ਮੰਡੇ ਕਰ ਸੀਲ ਘਿਓ ਸ਼ਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਧੈ ਜਾਹੇ ਬਿਕਾਰ ਗੁਣ ਮੰਡੇ ਕਰ ਸੀਲ ਘਿਓ ਸ਼ਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਧੈ ਜਾਹੇ ਬਿਕਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਮੀਡੀਆ ਦੇ ਚੈਨਲ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਬੈਠੇ ਗੁਰੂ ਰੂ ਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿੱਤ ਪ੍ਰਤੀ ਵਾਂਗ ਅੱਜ ਵੀ ਇਸ ਅਸਥਾਨ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸੱਚੇ ਪਾਤਸ਼ਾਹ ਜੀ ਨੇ ਤਰੁੱਠ ਕੇ ਬਖਸ਼ਿਸ਼ ਕਰਕੇ ਸਾਨੂੰ ਪਾਵਨ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ, ਉਸ ਦੀ ਵਿਚਾਰ ਕਥਾ ਕਰਨ ਅਤੇ ਸੁਣਨ ਵਾਸਤੇ ਆਪਾਂ ਇਕੱਤਰ ਹੋਏ ਹਾਂ। ਅੱਜ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰਿਆਈ ਗੁਰਪੁਰਬ ਹੈ। ਸੱਚੇ ਪਾਤਸ਼ਾਹ ਜੀ ਚੇਤ ਸੁਦੀ ਇੱਕ ਸੰਮਤ ਬਿਕਰਮੀ 1609 ਨੂੰ ਅੰਗਰੇਜ਼ੀ ਮਹੀਨੇ ਮੁਤਾਬਕ ਮਾਰਚ 1552 ਸਨ ਨੂੰ ਅੱਜ ਦੇ ਦਿਨ ਸ਼੍ਰੀ ਖਡੂਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਿਰਾਜਮਾਨ ਹੋਏ। ਆਪ ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਗੁਰਿਆਈ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਇਤਿਹਾਸ ਤੇ ਬਹੁਤ ਲੰਬੇਰਾ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਪਰ ਸੰਖੇਪ ਵਿੱਚ ਆਪ ਸੰਗਤਾਂ ਨਾਲ ਕੁਝ ਵਿਚਾਰਾਂ ਦੀ ਸਾਂਝ ਪਾਈ ਜਾਵੇ। ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਸੱਚੇ ਪਾਤਸ਼ਾਹ ਜੀ ਦੇ ਤਿੰਨ ਭਰਾ ਹੋਰ ਸਨ, ਸਭ ਤੋਂ ਵੱਡੇ ਸਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਦੂਸਰੇ ਆਪ ਜੀ ਤੋਂ ਛੋਟੇ ਭਾਈ ਈਸ਼ਰਦਾਸ ਜੀ, ਜਿਨ੍ਹਾਂ ਦੇ ਸਪੁੱਤਰ ਸਿੱਖ ਪੰਥ ਦੇ ਬਹੁਤ ਮਹਾਨ ਵਿਦਵਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਏ। ਤੀਸਰੇ ਬਾਬਾ ਖੇਮ ਰਾਏ ਜੀ, ਜਿਨ੍ਹਾਂ ਦੇ ਸਪੁੱਤਰ ਬਾਬਾ ਸਾਵਣ ਮੱਲ ਜੀ ਹੋਏ, ਜਿਨ੍ਹਾਂ ਨੂੰ ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼੍ਰੀ ਗੋਇੰਦਵਾਲ ਸਾਹਿਬ ਨਗਰ ਦੀ ਉਸਾਰੀ ਕਰ ਰਹੇ ਸਨ ਹਰੀਪੁਰ ਰਿਆਸਤ ਵਿਖੇ, ਕਿਉਂਕਿ ਲੱਕੜਾਂ ਦੀ ਬਹੁਤ ਲੋੜ ਸੀ ਉਸਾਰੀ ਵਾਸਤੇ, ਅਤੇ ਉਹਨਾਂ ਨੂੰ ਬਹੁਤ ਬਖਸ਼ਿਸ਼ਾਂ ਰਹਿਮਤਾਂ ਤੋਂ ਵਰਸਾ ਕਰਕੇ ਹਰੀਪੁਰ ਰਿਆਸਤ ਵਿਖੇ ਲੱਕੜਾਂ ਲੈਣ ਵਾਸਤੇ ਭੇਜਿਆ ਸੀ। ਬਾਬਾ ਸਾਵਣ ਮੱਲ ਜੀ ਉੱਥੋਂ ਲੱਕੜਾਂ ਦੀ ਕਟਾਈ ਕਰਵਾ ਕਰਕੇ ਦਰਿਆ ਵਿੱਚ ਪਾ ਦਿੰਦੇ ਅਤੇ ਇੱਥੋਂ ਗੁਰਮੁਖ ਸਿੱਖ ਸੰਗਤਾਂ ਬਿਆਸਾ ਦੇ ਵਿੱਚੋਂ ਜਦੋਂ ਤਰ ਕੇ ਇੱਥੇ ਆ ਜਾਂਦੀਆਂ, ਇੱਥੇ ਕੱਢ ਕੇ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਉਸਾਰੀ ਵਿੱਚ ਉਹਨਾਂ ਲੱਕੜਾਂ ਦੀ ਵਰਤੋਂ ਕਰਦੇ। ਸਾਰਿਆਂ ਤੋਂ ਛੋਟੇ ਅਤੇ ਚੌਥੇ ਭਾਈ ਮਾਣਕ ਚੰਦ ਜੀ, ਜਿਨ੍ਹਾਂ ਦੇ ਸਪੁੱਤਰ ਸਤਿਕਾਰਯੋਗ ਭਾਈ ਜੱਸੂ ਜੀ ਸਨ, ਭਾਈ ਜੱਸੂ ਜੀ ਦੇ ਨਾਲ ਹੀ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਦਾ ਵਿਆਹ ਹੋਇਆ ਸੀ। ਜ਼ਿਕਰ ਮਿਲਦਾ ਇਤਿਹਾਸ ਵਿੱਚ, ਭਾਵੇਂ ਧਰਮ ਦੇ ਕਰਮ ਤੇ ਕਰ ਰਹੇ ਸਨ, ਬਾਬਾ ਅਮਰਦਾਸ ਜੀ ਦੇ ਰੂਪ ਵਿੱਚ ਸੱਚੇ ਪਾਤਸ਼ਾਹ ਜੀ, ਪਰ ਗੁਰੂ ਧਾਰਨ ਨਹੀਂ ਸੀ ਕੀਤਾ, ਕਹਿ ਦਿੱਤਾ ਜਾਂਦਾ। ਪਰ ਇਸ ਆਤਮਾ ਨੇ ਜਿਹੜਾ ਪੈਂਡਾ ਤੈਅ ਕਰਕੇ ਪਰਮਾਤਮਾ ਵਿੱਚ ਲਿਵਲੀਨ ਹੋਣਾ ਨਾ ਜੀ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ, ਗੁਰੂ ਵਾਲੇ ਬਣਨ ਤੋਂ ਬਿਨਾਂ ਇਹ ਪੈਂਡਾ ਤੈਅ ਨਹੀਂ ਹੁੰਦਾ। ਕਹਿ ਮਾਤਰ ਜਿਹੜੀਆਂ ਗੱਲਾਂ ਨਾ ਜੀ, ਕਿ ਗੁਰੂ ਤੋਂ ਬਿਨਾਂ ਪ੍ਰਾਪਤੀ ਹੋ ਜਾਂਦੀ ਆ, ਮਨ ਸਾਫ਼ ਹੋਣਾ ਚਾਹੀਦਾ, ਪਰ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਗੁਰੂ ਧਾਰਨ ਕਰਕੇ ਜਦੋਂ ਮਨੁੱਖ ਧਰਮ ਦੇ ਰਸਤੇ 'ਤੇ ਚੱਲਦਾ, ਸੇਵਾ ਸਿਮਰਨ ਦੀ ਸਾਧਨਾ ਕਰਦਾ, ਮਨ ਪਵਿੱਤਰ ਹੀ ਤਾਂ ਹੁੰਦਾ। ਤਦੋਂ ਤੱਕ ਮਨ ਪਵਿੱਤਰ ਹੀ ਨਹੀਂ ਹੁੰਦਾ, ਅਸਲ ਦੇ ਵਿੱਚ ਮਨ ਦਾ ਰੂਪ ਵੇਖਿਆ ਹੀ ਨਹੀਂ ਹੁੰਦਾ। ਇਹ ਵੇਖਦੇ ਉਹ ਨੇ ਜਿਹੜੇ ਘਾਲਣਾ ਘਾਲਦੇ ਨੇ, ਬੰਦਗੀ ਦੇ ਰਸਤੇ 'ਤੇ ਚੱਲਦੇ ਨੇ, ਸੇਵਾ ਸਿਮਰਨ ਦੀ ਘਾਲਣਾ ਘਾਲਦੇ ਨੇ। ਲੰਮਾ ਸਮਾਂ ਕਈ ਵਰੇ ਜਦੋਂ ਬਾਬਾ ਅਮਰਦਾਸ ਜੀ ਤੀਰਥ ਯਾਤਰਾ ਜਾਣਾ, ਹੋਰ ਧਾਰਮਿਕ ਕਰਮ ਕਰਨੇ, ਪਰ ਵੇਖੋ ਧਰਮ ਦੇ ਕਰਮ ਦੇ ਕਰਨ ਦੇ ਨਾਲ ਜ਼ਿੰਦਗੀ ਵਿੱਚ ਬਦਲਾਵ ਤਾਂ ਆਉਂਦਾ, ਕੁਝ ਸਹਿਜ ਆਉਂਦਾ, ਕੁਝ ਨਾ ਕੁਝ ਫਰਕ ਤਾਂ ਪੈਂਦਾ। ਇਵੇਂ ਹੀ ਇੱਕ ਵਾਰ ਵਾਪਸ ਆ ਰਹੇ ਸਨ ਤੀਰਥ ਯਾਤਰਾ ਤੋਂ, ਇੱਕ ਬ੍ਰਹਮਚਾਰੀ ਨਾਲ ਮਿਲਾਪ ਹੁੰਦਾ, ਬਚਨ ਬਿਲਾਸ ਕਰਦੇ ਆ। ਇਹ ਜ਼ਿਕਰ ਇਤਿਹਾਸ ਵਿੱਚ ਬਹੁਤ ਮਿਲਦਾ। ਬਾਬਾ ਅਮਰਦਾਸ ਜੀ ਸ਼ੁਰੂ ਤੋਂ ਹੀ ਬਹੁਤ ਨਿਮਰਤਾ ਵਿੱਚ ਰਹਿਣ ਵਾਲੇ, ਬਹੁਤ ਮਿਲਣਸਾਰ ਮਿੱਠ ਬੋਲੜੇ ਸੁਭਾਅ ਦੇ ਸਨ। ਜਿਹੜਾ ਵੀ ਆਪ ਜੀ ਦੇ ਕੋਲ ਆਉਂਦਾ, ਸੰਗਤ ਕਰਦਾ, ਆਪ ਜੀ ਦੀ ਸੁਭਾਅ ਤੋਂ, ਆਪ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੁੰਦਾ। ਬ੍ਰਹਮਚਾਰੀ ਵੀ ਬਹੁਤ ਪ੍ਰਭਾਵਿਤ ਹੋਇਆ। ਚੱਲਦਿਆਂ ਚੱਲਦਿਆਂ ਉਹ ਇਹਨਾਂ ਦੇ ਨਾਲ ਹੀ, ਜੋ ਸੱਚੇ ਪਾਤਸ਼ਾਹ ਜੀ ਦਾ ਨਗਰ ਸੀ ਪਿੰਡ ਬਾਸਰ ਕੇ, ਉੱਥੇ ਆ ਗਿਆ। ਸੰਧਿਆ ਨੂੰ ਜਦੋਂ ਘਰ ਵਿੱਚ ਬੈਠੇ, ਪ੍ਰਸ਼ਾਦਾ ਪਾਣੀ ਛਕਾਇਆ, ਬੜੀ ਭਾਵਨਾ ਨਾਲ ਟਹਿਲ ਸੇਵਾ ਕੀਤੀ ਉਸ ਬ੍ਰਹਮਚਾਰੀ ਦੀ। ਉਸਨੇ ਪੁੱਛਿਆ, ਜ਼ਿੰਦਗੀ ਵਿੱਚ ਸਹਿਜ ਬੜਾ, ਨਿਮਰਤਾ ਬੜੀ, ਮਿਠਾਸ ਬੜੀ ਹੈ, ਗੁਰੂ ਕਿਹੜਾ ਧਾਰਨ ਕੀਤਾ? ਜਦੋਂ ਉਸਨੇ ਇਹ ਸਵਾਲ ਪਾਇਆ ਤੇ ਧੁਰ ਅੰਦਰ ਬਾਬਾ ਅਮਰਦਾਸ ਜੀ ਇੱਕ ਵਾਰ ਹਲੂਣੇ ਗਏ, ਕਹਿਣ ਗਏ ਗੁਰੂ ਤੇ ਹਾਲੇ ਧਾਰਨ ਹੀ ਨਹੀਂ ਕੀਤਾ। ਕਹਿਣ ਲੱਗਾ ਤੁਸੀਂ ਕੋਈ ਗੁਰੂ ਧਾਰਨ ਹੀ ਨਹੀਂ ਕੀਤਾ? ਕਹਿਣ ਲੱਗੇ ਨਹੀਂ। ਕਹਿਣ ਲੱਗਾ ਮੈਂ ਇੱਕ ਨਗੁਰੇ ਦਾ ਸੰਗ ਕਰ ਲਿਆ, ਇੱਕ ਨਗੁਰੇ ਦੇ ਹੱਥੋਂ ਪ੍ਰਸ਼ਾਦਾ ਛਕ ਲਿਆ, ਮੇਰਾ ਤੇ ਜਨਮ ਵਿਅਰਥਾ ਚਲਿਆ ਗਿਆ ਹੈਗਾ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ, ਕਿ ਨਿਗੁਰੇ ਦਾ ਤੇ ਨਾਮ ਹੀ ਬੁਰਾ। ਸੱਚੇ ਪਾਤਸ਼ਾਹ ਜੀ ਨੇ ਵੀ ਗੁਰਬਾਣੀ ਵਿੱਚ ਜ਼ਿਕਰ ਕੀਤਾ। ਉਹ ਬ੍ਰਹਮਚਾਰੀ ਨਾ ਜੀ, ਰਾਤ ਸ਼ੁਰੂ ਹੋ ਚੁੱਕੀ ਸੀ ਪਰ ਘਰੋਂ ਬਾਹਰ ਚਲਾ ਗਿਆ। ਕਹਿਣ ਲੱਗਾ ਨਹੀਂ, ਇੱਕ ਨਗੁਰੇ ਮਨੁੱਖ ਦੇ ਸਾਥ ਮੈਂ ਜਿੰਨਾ ਸਮਾਂ ਬਤੀਤ ਕਰ ਲਿਆ ਮੈਂ ਤੇ ਉਹੀ ਪਛੋਤਾਵਾ ਕਰਦਾ ਰਵਾਂਗਾ। ਰਾਤ ਤੇ ਬੜੀ ਲੰਬੇਰੀ ਹੈ, ਮੈਂ ਨਹੀਂ ਰਹਿਣਾ, ਮੈਂ ਸਾਥ ਨਹੀਂ ਕਰਨਾ ਨਗੁਰੇ ਦਾ। ਚਲਾ ਗਿਆ। ਇੱਧਰ ਉਮਰ ਬਹੁਤ ਵਡੇਰੀ ਹੋ ਚੁੱਕੀ ਸੀ, ਅੰਦਰ ਤੜਪ ਪੈਦਾ ਹੋਈ ਕਿ ਮਨਾ ਜੇ ਸੱਚਮੁੱਚ ਨਗੁਰਾ ਮਨੁੱਖ ਇੰਨਾ ਹੀ ਮਾੜਾ ਤੇ ਕਿੰਨੀ ਉਮਰਾਂ ਬਤੀਤ ਹੋ ਗਈ, ਗੁਰੂ ਹੀ ਧਾਰਨ ਨਹੀਂ ਕੀਤਾ। ਸਾਰੀ ਰਾਤ ਅੱਖਾਂ ਦੇ ਵਿੱਚ ਨਿਕਲ ਗਈ। ਅਸਲ 'ਚ ਜਦੋਂ ਮਨੁੱਖ ਦੇ ਅੰਦਰ ਵਿਛੋੜੇ ਦੀ ਬਿਰਹੋਂ ਦੀ ਤੜਪ ਪੈਦਾ ਹੁੰਦੀ ਹੈ ਨਾ, ਉਹਨੂੰ ਸਾਰ ਫੇਰ ਆਉਂਦੀ ਹੈ, ਤਦੋਂ ਤੱਕ ਨਹੀਂ। ਅਤੇ ਬੀਬੀ ਅਮਰੋ ਬਾਣੀ ਤਾਂ ਪਹਿਲੋਂ ਵੀ ਪੜ੍ਹਦੀ ਸੀ ਪਰ ਜਦੋਂ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੇ ਜਰੀਆ, ਅੰਦਰ ਤੜਪ ਜਦੋਂ ਪੈਦਾ ਹੁੰਦੀ ਹੈ ਨਾ, ਧਰਮ ਦੇ ਰਸਤੇ 'ਤੇ ਦੂਸਰੇ ਨੂੰ ਵੇਖਣ ਵਾਲੇ ਨੂੰ ਤੇ ਲੋਕਨ ਰਾਮ ਖਿਲਾਉਣਾ ਜਾਣਾ ਹੀ ਜਾਪਦਾ, ਪਰ ਜਿਹਦੇ ਅੰਦਰ ਤੜਪ ਹੁੰਦੀ ਹੈ ਨਾ, ਪਤਾ ਉਹਨੂੰ ਹੁੰਦਾ, ਕਿਉਂਕਿ ਉਹ ਚੱਲ ਰਿਹਾ ਹੁੰਦਾ ਅਤੇ ਕੰਢੇ ਵਾਲਾ ਗੱਲਾਂ ਕਰ ਸਕਦਾ, ਮਖੌਲ ਕਰ ਸਕਦਾ, ਪਰ ਜਿਹੜਾ ਚੱਲ ਰਿਹਾ ਨਾ, ਇਹ ਉਹਦਾ ਅੰਦਰ ਹੀ ਜਾਣਦਾ ਕਿ ਉਹ ਕਿਹੜੀ ਅਵਸਥਾ ਦੇ ਵਿੱਚੋਂ, ਕਿਹੜੇ ਵਿਛੋੜੇ ਵਿੱਚੋਂ, ਕਿਹੜੇ ਤੜਪ ਵਿੱਚੋਂ ਨਿਕਲ ਰਿਹਾ। ਅੱਜ ਹੋਕ ਨਿਕਲ ਰਹੀ ਹੈ ਅੰਦਰੋਂ ਬਾਬਾ ਅਮਰਦਾਸ ਜੀ ਦੇ, ਗੁਰੂ ਕਿੱਥੋਂ ਮਿਲੇ, ਗੁਰੂ ਕਿਵੇਂ ਪ੍ਰਾਪਤ ਹੋਵੇ, ਪਰ ਜਿੱਥੇ ਚਾਹ ਉੱਥੇ ਰਾਹ। ਅੰਦਰ ਤੜਪ ਪੈਦਾ ਹੋਈ, ਅੱਖਾਂ ਵਿੱਚ ਰਾਤ ਨਿਕਲ ਗਈ। ਸੱਚਮੁੱਚ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ, ਬੜਾ ਇਸ ਅਵਸਥਾ ਦਾ ਬਹੁਤ ਜ਼ਿਆਦਾ ਜ਼ਿਕਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਿਰਹੋਂ ਦੀ, ਵਿਛੋੜੇ ਦੀ ਤਰਪ ਦਾ ਕੀਤਾ ਕਿ ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਣੀ। ਪਰ ਇਸ ਅਵਸਥਾ ਨੂੰ ਮਹਿਸੂਸ ਉਹ ਹੀ ਕਰ ਸਕਦਾ ਜਿਸ ਦੇ ਅੰਦਰ ਤੜਪ ਪੈਦਾ ਹੋਈ ਹੈ, ਦੂਸਰਾ ਨਹੀਂ ਜੀ। ਦੂਸਰਾ ਉਸ ਚੱਲਣ ਵਾਲੇ ਨੂੰ, ਘਾਲਣਾ ਘਾਲਣ ਵਾਲੇ ਨੂੰ ਮਖੌਲ ਤੇ ਕਰ ਸਕਦਾ। ਅਕਸਰ ਧਰਮੀ ਮਨੁੱਖ ਤਾਂ ਹੀ ਬਹੁਤੇ ਦੁਨੀਆਦਾਰਾਂ ਦੇ ਮਖੌਲ ਦੇ ਪਾਤਰ ਬਣੇ, ਹਾਸੇ ਦੇ ਪਾਤਰ ਬਣੇ, ਕਿਉਂਕਿ ਉਹਨਾਂ ਨੂੰ ਸਾਰ ਨਹੀਂ ਸੀ, ਪਤਾ ਨਹੀਂ ਸੀ, ਪਰ ਮਖੌਲ ਕਰ ਦਿੰਦੇ ਰਹੇ। ਇੱਥੋਂ ਤੱਕ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਨਾ ਆਦਮੀ, ਨਾਨਕ ਵਿਚਾਰਾ। ਦੁਨੀਆਂ ਨੇ ਤਾਂ ਇੱਥੋਂ ਤੱਕ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਬਚਨ ਕਰ ਦਿੱਤੇ, ਕਿਉਂਕਿ ਅੰਦਰ ਤੜਪ ਕੋਈ ਨਹੀਂ ਸੀ, ਗੁਰੂ ਪਰਮੇਸ਼ਰ ਦੀ ਸਾਰ ਕੋਈ ਨਹੀਂ ਸੀ, ਅਤੇ ਫਿਰ ਜਿਵੇਂ ਮੂੰਹ ਵਿੱਚ ਆਇਆ ਬਚਨ ਕਰ ਦਿੱਤੇ। ਅੱਜ ਸਾਰੀ ਰਾਤ ਅੱਖਾਂ ਵਿੱਚ ਨਿਕਲਦੀ ਹੈ, ਅੰਮ੍ਰਿਤ ਵੇਲੇ ਜਦੋਂ ਕੰਨੀ ਬੋਲ ਪੈਂਦੇ ਆ ਨਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਉ ਗੁਣ ਨਾ ਹੀ ਅੰਤ ਹਰੇ। ਇਤਿਹਾਸ ਬੜਾ ਲੰਬੇਰਾ, ਸ਼ਾਂਤੀ ਬੜੀ ਮਿਲੀ ਜੀ। ਇੰਝ ਕਹਿ ਲਓ ਜਿਵੇਂ ਅੱਗ ਦੇ ਭਾਂਬੜ ਬਲ ਰਹੇ ਹੋਣ ਅਤੇ ਕੋਈ ਲਿਆ ਕੇ ਪਾਣੀ ਪਾ ਦੇਵੇ, ਇਵੇਂ ਮਹਿਸੂਸ ਹੋਇਆ ਤਪਦੇ ਹਿਰਦੇ ਨੂੰ। ਅਸਲ 'ਚ ਪੂਰੇ ਗੁਰੂ ਦੇ ਬੋਲ ਸਨ ਨਾ, ਸਮਰੱਥ ਗੁਰੂ ਦੇ ਬੋਲ ਸਨ, ਅਤੇ ਠੰਡ ਤੇ ਵਰਤਣੀ ਵਰਤਣੀ ਸੀ, ਕਿਉਂਕਿ ਅੱਜ ਤੜਪ ਸੀ। ਜਦੋਂ ਤੜਪ ਪੈਦਾ ਹੋਈ ਤਾਂ ਫਿਰ ਪੂਰੇ ਗੁਰੂ ਦੇ, ਸਮਰੱਥ ਗੁਰੂ ਦੇ ਬੋਲਾਂ ਨੇ ਛਾਂਤੀ ਵੀ ਦੇ ਦਿੱਤੀ। ਪੁੱਛਿਆ ਦਿਨ ਚੜ੍ਹੇ ਬੀਬਾ ਇਹ ਬੋਲ ਕਿਸ ਦੇ ਆ? ਕਹਿਣ ਲੱਗੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ। ਕਹਿਣ ਲੱਗੇ ਕਿੱਥੇ ਰਹਿੰਦੇ, ਮੈਂ ਵੀ ਮਿਲਣਾ, ਗੁਰੂ ਧਾਰਨ ਕਰਨਾ। ਕਹਿਣ ਲੱਗੀ ਉੱਥੇ ਸੱਚਖੰਡ ਚਲੇ ਗਏ, ਹੁਣ ਉਹਨਾਂ ਦੀ ਜਗ੍ਹਾ ਉਹ ਗੁਰਤਾ ਗੱਦੀ ਦੀ ਗੁਰਿਆਈ ਦੀ ਬਖਸ਼ਿਸ਼ ਕਰਕੇ ਗਏ ਹਨ। ਬਾਬਾ ਅਮਰਦਾਸ ਜੀ ਕਹਿਣ ਲੱਗੇ ਕਿਹਨਾਂ ਨੂੰ? ਕਹਿਣ ਲੱਗੀ ਮੇਰੇ ਸਤਿਕਾਰਯੋਗ ਪਿਤਾ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਇੱਥੋਂ ਫਿਰ ਬੀਬੀ ਅਮਰੋਂ ਨੂੰ ਲੈ ਕੇ ਖਡੂਰ ਸਾਹਿਬ ਆਉਂਦੇ ਹੈ ਬਾਬਾ ਅਮਰਦਾਸ ਜੀ, ਪ੍ਰਿੰਸੀਪਲ ਸਤਵੀਰ ਸਿੰਘ ਹੋਣਾ ਨਾ ਜੀ। ਇੱਥੋਂ ਫਿਰ ਜਦੋਂ ਸ਼ੁਰੂਆਤ ਸੇਵਾ ਸਿਮਰਨ ਦੀ ਘਾਲਣਾ ਘਾਲਦੇ ਹੈ ਅਤੇ ਜਦੋਂ ਗੁਰਿਆਈ ਦੀ ਬਖਸ਼ਿਸ਼ ਹੁੰਦੀ ਹੈ, ਇਸ ਅਧਿਆਏ ਨੂੰ ਨਾਮ ਦਿੱਤਾ ਟਹਿਲ ਤੋਂ ਮਹਿਲ। ਟਹਿਲ ਮਹਿਲ ਤਾਂ ਕੋ ਮਿਲੈ ਜਾ ਕਉ ਸਾਧ ਕਿਰਪਾਲ। ਇੱਥੇ ਫਿਰ ਸ਼ੁਰੂ ਹੁੰਦੀ ਹੈ ਜੀ ਕਾਲ। ਅਕਸਰ ਤੁਸੀਂ ਭਾਈ ਨੰਦ ਲਾਲ ਜੀ ਵੀ ਆਉਂਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਸ਼ਰਨ ਦੇ ਵਿੱਚ ਪਹਿਲਾ ਹੁਕਮ ਲਾਇਆ ਜਾਂਦਾ ਸੇਵਾ। ਅਸਲ ਦੇ ਵਿੱਚ ਸੇਵਾ ਹੀ ਹੈ ਜੋ ਪਿਛਲੇ ਕੀਤੇ ਜਾਣੇ ਅਣਜਾਣੇ ਵਿੱਚ ਨਿਖਿੱਧ ਕਰਮ ਜੋ ਮਨੁੱਖ ਕਰਤੇ ਬੈਠਾ ਪਰ ਉਹ ਮਨ ਦੀ ਸਿਮਰਤੀ ਦਾ ਹਿੱਸਾ ਬਣ ਗਿਆ, ਮੈਲ ਰੂਪ ਹੋ ਕੇ ਅੰਦਰ ਚਿੰਬੜੇ ਆ, ਉਹ ਸੇਵਾ ਹੀ ਹੈ ਜਿਹੜਾ ਮਾਂਜ ਸਕਦੀ ਇਸ ਭਾਂਡੇ ਨੂੰ, ਹੋਰ ਕੋਈ ਸਾਧਨ ਨਹੀਂ। ਤਾਂ ਸੇਵਾ ਅਤੇ ਸਿਮਰਨ ਦਾ ਸੰਕਲਪ ਸਿੱਖ ਨੂੰ ਦਿੱਤਾ ਜਾਂਦਾ ਕਿ ਸੇਵਾ ਵੀ ਕਰਨੀ ਹੈ ਨਾਲ ਨਾਲ ਸਿਮਰਨ ਵੀ ਕਰਨਾ। ਸਮਾਂ ਸੀਮਤ ਹੈ। ਸੇਵਾ ਦੇ ਦੋ ਰੂਪ ਹੁੰਦੇ ਆ ਗੁਰਮੁਖੋਂ, ਇੱਕ ਸਕਾਮ ਸੇਵਾ ਇੱਕ ਨਿਸ਼ਕਾਮ ਸੇਵਾ। ਜਦੋਂ ਇੱਛਾ ਰੱਖ ਕੇ ਸੇਵਾ ਕੀਤੀ ਜਾਂਦੀ ਹੈ ਉਹ ਫਿਰ ਉਸ ਇੱਛਾ ਦੀ ਪੂਰਤੀ ਕਰਵਾ ਦਿੰਦੀ ਹੈ, ਪਰ ਜਦੋਂ ਸਿੱਖ ਨਿਸ਼ਕਾਮ ਸੇਵਾ ਕਰਦਾ, ਇੱਛਾ ਕੋਈ ਨਹੀਂ ਰੱਖਦਾ ਪਰ ਸੇਵਾ ਕਰਦਾ, ਉਹ ਫਿਰ ਅੰਦਰ ਨੂੰ ਧੋਣਾ ਸ਼ੁਰੂ ਕਰਦੀ ਹੈ। ਕਿਉਂਕਿ ਫੁਰਨੇ ਤੇ ਪਹਿਲਾਂ ਹੀ ਜਨਮਾਂ ਜਨਮਾਂਤਰਾਂ ਦੇ ਅੰਦਰ ਮੈਲ ਰੂਪ ਹੋ ਕੇ ਬੜੇ ਚਿੰਬੜੇ ਹੈ, ਪਰ ਜਦੋਂ ਨਿਸ਼ਕਾਮ ਸੇਵਾ ਕਰਦਾ ਇੱਕ ਸਿੱਖ, ਉਹ ਅੰਦਰ ਨੂੰ ਮਾਂਜਣਾ ਸ਼ੁਰੂ ਕਰਦੀ ਹੈ, ਜਿਸ ਦਾ ਜ਼ਿਕਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ, ਵੀ ਸੇਵਾ ਕਰ ਰਿਹਾ ਪਰ ਨਿਹਕਾਮੀ, ਇੱਛਾ ਮੁੱਕ ਗਈਆਂ, ਇਛਾਵਾਂ ਮੁੱਕ ਗਈਆਂ। ਜਦੋਂ ਇਛਾਵਾਂ ਮੁੱਕ ਗਈਆਂ ਪਰ ਸੇਵਾ ਦੀ ਘਾਲਣਾ ਗੱਲ ਚੱਲ ਰਹੀ ਹੈ, ਸਿਮਰਨ ਚੱਲ ਰਿਹਾ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਇਸ ਸਟੇਜ ਤੋਂ ਇੱਕ ਵਾਰ ਅੱਗੇ ਵੀ ਜ਼ਿਕਰ ਕੀਤਾ, ਤਿੰਨ ਤਰ੍ਹਾਂ ਦੀ ਮੈਲ ਦਾ ਜ਼ਿਕਰ ਵਿਦਵਾਨਾਂ ਨੇ ਕੀਤਾ, ਕਿਉਂਕਿ ਸਮਝਾਉਣ ਵਾਸਤੇ ਹੁੰਦਾ, ਮਲ, ਵਿਖੇਪ ਅਤੇ ਅਵਰਨ। ਜਿਹੜੀ ਮਲ ਮੈਲ ਆ ਨਾ ਜੀ, ਉਹ ਨਿਸ਼ਕਾਮ ਸੇਵਾ ਨਾਲ ਤੁਰਦੀ ਹੈ, ਕੀਤੇ ਪੁਰਾਤਨ ਪੂਰਬਲੇ ਜਨਮ ਦਾ ਕਰਮ ਜੋ ਮੈਲ ਰੂਪ ਹੋ ਕੇ ਚੰਬੜੇ, ਉਹਨਾਂ ਨੂੰ ਧੋਣ ਦਾ ਕੰਮ ਕਰਦੀ ਹੈ, ਸਾੜਨ ਦਾ। ਅਤੇ ਵਿਖੇਪ ਮਨ ਦੀ ਚੰਚਲਤਾ, ਇਹ ਫਿਰ ਸਿਮਰਨ ਦੇ ਨਾਲ ਮਨ ਟਿਕਣਾ ਸ਼ੁਰੂ ਹੋ ਜਾਂਦਾ। ਪਰ ਸਿਮਰਨ ਕਿਹਦਾ ਕਰਨਾ? ਉਹ ਫਿਰ ਗੁਰੂ ਦੇ ਗਿਆਨ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਜਿਹੜਾ ਪ੍ਰਾਪਤ ਹੋਇਆ ਉਹ ਅਵਰਨ ਮੈਲ ਦਾ ਨਾਮ ਉਹਨੂੰ ਦਿੱਤਾ ਜਾਂਦਾ। ਇੱਕ ਬਹੁਤ ਸੂਖਮ ਪਰਦਾ ਹੁੰਦਾ ਜਿਹੜਾ ਰਹਿ ਜਾਂਦਾ ਜੀ, ਉਹ ਗੁਰੂ ਤੋਂ ਬਿਨਾਂ ਕੱਟਿਆ ਨਹੀਂ ਜਾਂਦਾ। ਉਸ ਦਾ ਜ਼ਿਕਰ ਸਤਿਗੁਰਾਂ ਗੁਰਬਾਣੀ ਅੰਦਰ ਭਾਂਭੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ, ਕਿ ਤਿਤਲੀ ਦੇ ਖੰਭ ਬਹੁਤ ਪਤਲਾ ਹੁੰਦਾ, ਆਰ ਪਰ ਦਿਖਾਈ ਦਿੰਦਾ ਪਰ ਪੜਦਾ ਹੁੰਦਾ। ਕੁਝ ਵਿਦਵਾਨਾਂ ਜਿਵੇਂ ਗੰਢੇ ਦੇ ਵਿੱਚ ਛਿੱਲੜ ਲਾਈਏ ਤੇ ਇੱਕ ਬਹੁਤ ਪਤਲਾ ਪਰਦਾ ਆਉਂਦਾ, ਪਰ ਉਹ ਛਿੱਲੜ ਤੇ ਗੰਢੇ ਦੇ ਵਿੱਚ ਫਰਕ ਰੱਖਦਾ, ਮਿਲਣ ਨਹੀਂ ਦਿੰਦਾ। ਇਹ ਉਹ ਸੂਖਮ ਮੈਲ ਹੈ, ਉਹ ਗੁਰੂ ਤੋਂ ਬਿਨਾਂ ਕੋਈ ਦੂਰ ਨਹੀਂ ਕਰ ਸਕਦਾ। ਗੁਰੂ ਦੇ ਉਪਦੇਸ਼ ਦੁਆਰਾ, ਗਿਆਨ ਕਹਿ ਲਓ, ਉਪਦੇਸ਼ ਕਹਿ ਲਓ, ਸ਼ਬਦ ਕਹਿ ਲਓ, ਗੁਰਦੀਖਿਆ ਕਹਿ ਲਓ, ਜਦੋਂ ਮਨੁੱਖ ਉਹ ਲੈ ਕੇ ਉਸ ਦੀ ਘਾਲਣਾ ਘਾਲਦਾ, ਸਿਮਰਨ ਕਰਦਾ, ਨਾਲ ਸੇਵਾ ਕਰਦਾ, ਫਿਰ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ। ਇੱਕ ਸਾਧਕ ਦੇ ਰਸਤੇ ਦੇ ਵਿੱਚ ਅਵਸਥਾਵਾਂ ਵੀ ਬੜੀਆਂ ਆਉਂਦੀਆਂ। ਜਦੋਂ ਧਰਮ ਦੇ ਰਸਤੇ 'ਤੇ ਚੱਲਦਾ, ਬੜੀਆਂ ਔਕੜਾਂ, ਬੜੀਆਂ ਮੁਸ਼ਕਲਾਂ ਆਉਂਦੀਆਂ। ਜ਼ਿਕਰ ਮਿਰਦਾ ਸੱਚੇ ਪਾਤਸ਼ਾਹ ਜੀ ਨੇ ਬਹੁਤਾ ਨਾ ਬੁਲਾਉਣਾ ਬਾਬਾ ਅਮਰਦਾਸ ਜੀ ਨੂੰ, ਪਰ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਬਿਆਸਾ ਤੋਂ ਜਲ ਲਿਆ ਕੇ ਇਸ਼ਨਾਨ ਕਰਾਉਣਾ, ਦਿਨ ਵੇਲੇ ਲੰਗਰ ਦੇ ਵਿੱਚ ਪਾਣੀ ਢੋਣਾ, ਲੱਕੜਾਂ ਦੀ ਸੇਵਾ ਕਰਨੀ, ਪਰ ਬਾਕੀ ਸਮਾਂ ਜਿਹੜਾ ਨਾ ਜੀ, ਉਹ ਸਿਮਰਨ ਦੀ ਘਾਲਣਾ ਘਾਲਣੀ, ਬਾਣੀ ਪੜ੍ਹਨੀ, ਸਿਮਰਨ ਕਰਨਾ। ਉਸ ਵੇਲੇ ਵੀ ਵਰਤਾਰਾ ਵਰਤਿਆ। ਬੜੇ ਲੋਕਾਂ ਨੇ ਗੱਲਾਂ ਕੀਤੀਆਂ ਕਿ ਕੁੜਮਾਂ ਦੇ ਘਰ ਆਇਆ, ਧੀਆਂ ਪੁੱਤਰਾਂ ਨੇ ਕੱਢ ਦਿੱਤਾ, ਰੋਟੀ ਦੇ ਟੁਕੜਿਆਂ ਦੀ ਖਾਤਰ ਕੁੜਮਾਂ ਦੇ ਦਰ 'ਤੇ ਬੈਠਾ। ਅਸਲ ਦੇ ਵਿੱਚ ਤਾਂ ਕਿਹਾ ਜਾਂਦਾ ਆਖਣ ਔਖਾ ਸਾਚਾ ਨਾਉ, ਕਿਉਂਕਿ ਜਦੋਂ ਮਨੁੱਖ ਚੱਲਦਾ ਵੀ ਆ ਨਾ ਧਰਮ ਦੇ ਰਸਤੇ ਅਤੇ ਬੰਦਗੀ ਦੇ ਰਸਤੇ 'ਤੇ, ਉਹਨੂੰ ਦੁਨੀਆਂ ਦੀਆਂ ਗੱਲਾਂ ਬੜੀਆਂ ਸੁਣਨੀਆਂ ਪੈਂਦੀਆਂ। ਅਕਸਰ ਤੁਸੀਂ ਵੇਖਿਆ ਹੋਵੇਗਾ ਧਰਮੀ ਮਨੁੱਖ ਜਿਵੇਂ ਜਿਵੇਂ ਚੱਲਦਾ ਜਾਂਦਾ, ਜਿਵੇਂ ਜਿਵੇਂ ਪਰਮੇਸ਼ੁਰ ਦੇ ਨੇੜੇ ਹੁੰਦਾ ਜਾਂਦਾ ਨਾ, ਦੁਨੀਆਂ ਉਹਦੇ ਤੋਂ ਪਾਸਾ ਵੱਟਣਾ ਸ਼ੁਰੂ ਕਰ ਜਾਂਦੀ ਹੈ। ਉਹਦੇ ਮਿੱਤਰ ਘੱਟ ਜਾਂਦੇ ਆ, ਉਹਦੇ ਸੰਗੀ ਸਾਥੀ ਘੱਟ ਜਾਂਦੇ ਆ, ਇੱਥੋਂ ਤੱਕ ਕਿ ਪਰਿਵਾਰ ਵਾਲੇ ਵੀ ਉਸ ਦੇ ਕੋਲ ਬਹਿਣੋਂ ਸੰਕੋਚ ਕਰਨ ਲੱਗ ਪੈਂਦੇ। ਕਿਉਂ? ਕਿਉਂਕਿ ਉਹਦੀ ਜੀਵਨ ਸ਼ੈਲੀ, ਉਹਦੇ ਬਚਨ ਬਿਲਾਸ, ਉਹ ਧਰਮੀ ਹੁੰਦੇ ਨੇ ਪਰ ਉਹਨਾਂ ਦੀ ਸਿਮਰਤੀ ਦਾ ਰਸ ਹੋਰ ਹੁੰਦਾ। ਅੱਜ ਦੇ ਹੁਕਮਨਾਮਾ ਸਾਹਿਬ ਵਿੱਚ ਸਤਿਗੁਰਾਂ ਨੇ ਉਸ ਰਸ ਦਾ ਜ਼ਿਕਰ ਕੀਤਾ। ਉਹ ਫਿਰ ਧਰਮੀ ਮਨੁੱਖ ਕੋਲੋਂ ਜਦੋਂ ਆਮ ਮਨੁੱਖ ਨੂੰ ਉਹ ਰਸ ਨਹੀਂ ਮਿਲਦਾ, ਉਹ ਤੋਂ ਫਿਰ ਦੂਰੀ ਬਣਦੀ ਜਾਂਦੀ ਹੈ। ਮਿੱਤਰ ਘੱਟ ਗਏ, ਸਕੇ ਸੰਬੰਧੀ ਵੀ ਸਹਿਜੇ ਸਹਿਜੇ ਦੂਰ, ਸਹਿਜੇ ਸਹਿਜੇ ਇੱਥੋਂ ਤੱਕ ਫਿਰ ਘਰ ਵਾਲੇ ਵੀ, ਕਿਉਂਕਿ ਧੀਆਂ ਪੁੱਤਰ ਵੀ ਥੋੜ੍ਹਾ ਥੋੜ੍ਹਾ ਹਟਵਾਂ, ਕਿਉਂਕਿ ਉਹ ਜਦੋਂ ਕੋਲ ਬਹਿਣਾ ਉਹਨੇ ਗੱਲ ਧਰਮ ਦੀ ਕਰਨੀ, ਗੱਲ ਪਰਮੇਸ਼ੁਰ ਦੇ ਨਾਮ ਦੀ ਕਰਨੀ, ਗੱਲ ਸਿਮਰਨ ਦੀ ਕਰਨੀ, ਗੱਲ ਸੇਵਾ ਦੀ ਕਰਨੀ ਹੈ। ਉਹਨਾਂ ਨੂੰ ਉਹ ਰਸ ਨਹੀਂ ਪ੍ਰਾਪਤ ਹੁੰਦਾ, ਉਹ ਫਿਰ ਸਹਿਜੇ ਸਹਿਜੇ ਦੂਰ ਹੁੰਦੇ ਜਾਂਦੇ ਆ। ਮਹਾਤਮਾ ਬੁੱਧ ਨੇ ਆਪਣੇ ਚਚੇਰੇ ਭਰਾ ਨੂੰ ਕਿਹਾ ਸੀ, ਕਹਿਣ ਲੱਗੇ ਬਹੁਤੀ ਭੀੜ ਦੇ ਵਿੱਚ ਧਰਮੀ ਮਨੁੱਖ ਨਹੀਂ ਹੁੰਦੇ ਅਤੇ ਧਰਮੀ ਮਨੁੱਖਾਂ ਦੀ ਕਦੀ ਧਰਤੀ 'ਤੇ ਭੀੜ ਨਹੀਂ ਹੋਈ। ਇਹ ਗੱਲ ਬਿਲਕੁਲ ਸੱਚਾਈ ਹੈ। ਧਰਮੀ ਮਨੁੱਖ ਅਕਸਰ ਇਕੱਲਾ ਪੈ ਜਾਂਦਾ ਪਰ ਉਹਦੇ ਨਾਲ ਸਾਥ ਬੜਾ ਵੱਡਾ ਹੁੰਦਾ, ਉਹ ਉਸ ਪਰਮੇਸ਼ੁਰ ਦਾ, ਜਿਸ ਦਾ ਆਸਰਾ ਫਿਰ ਉਸ ਨੂੰ ਹੋਰ ਸਾਰੇ ਰਸ ਫਿੱਕੇ ਲੱਗਣ ਲੱਗ ਪੈਂਦੇ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ, ਉਹ ਰਸ ਛਾਡੇ ਇਹ ਰਸ ਛਾਡੇ, ਉਹ ਰਸ ਆਵਾ ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਫਿਰ ਦੁਨੀਆਂ ਦੇ ਰਸ ਉਹਨੂੰ ਪਾਉਂਦੇ ਨਹੀਂ, ਉਹਨੂੰ ਫਿਰ ਮਹਿਸੂਸ ਨਹੀਂ ਹੁੰਦਾ ਇਕੱਲਾਪਣ। ਨਹੀਂ ਤਾਂ ਦੁਨਿਆਵੀ ਮਨੁੱਖ ਨੂੰ ਇਕੱਲਾਪਣ ਖਾਣ ਨੂੰ ਪੈਂਦਾ ਪਰ ਧਰਮੀ ਮਨੁੱਖ ਇਕਾਂਤ ਭਾਲਦਾ। ਉਹਨੂੰ ਬਹੁਤਾ ਸ਼ੋਰ ਸ਼ਰਾਬਾ, ਬਹੁਤਾ ਰੌਲਾ ਗੌਲਾ ਚੰਗਾ ਨਹੀਂ ਲੱਗਦਾ। ਸਰੋ ਵਿਚਾਰ ਸੱਚੇ ਪਾਤਸ਼ਾਹ ਬਾਬਾ ਅਮਰਦਾਸ ਜੀ ਨੇ ਘਾਲਣਾ ਘਾਲਣੀ ਸ਼ੁਰੂ ਕੀਤੀ ਸੇਵਾ ਅਤੇ ਸਿਮਰਨ ਦੀ। ਸੰਖੇਪ ਵਿੱਚ, ਸੱਤ ਸਾਲ ਬਾਅਦ ਸਿਰੋ ਪਾਓ ਮਿਲਣਾ, ਸੱਚੇ ਪਾਤਸ਼ਾਹ ਜੀ ਨੇ ਗੁਰੂ ਦੀ ਰਹਿਮਤ ਬਖਸ਼ੀ ਸਮਝ ਕੇ ਸਿਰ 'ਤੇ ਉਸ ਨੂੰ ਸਜਾ ਲੈਣਾ। ਜਦੋਂ ਸੱਤਵਾਂ ਸਾਲ ਆਇਆ, ਸੱਤਵਾਂ ਸਰੋਪਾ ਮਿਲਿਆ ਨਾ, ਇੱਥੇ ਹਰੇਕ ਧਰਮੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਇਹ ਵਾਪਰਦਾ ਜੀ। ਉਹਨੂੰ ਫਿਰ ਬਖਸ਼ਿਸ਼ਾਂ ਰਹਿਮਤਾਂ ਮਿਲ ਜਾਂਦੀਆਂ, ਜਿਹਨੂੰ ਕਰਾਮਾਤਾਂ ਰਿੱਧੀਆਂ ਸਿੱਧੀਆਂ। ਸਤਿਗੁਰਾਂ ਨੇ ਜ਼ਿਕਰ ਕੀਤਾ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਕਿ ਰਸਨਾ ਤੋਂ ਕੋਈ ਬੋਲ ਕੀਤਾ ਉਹ ਪੂਰਾ ਹੋ ਗਿਆ, ਇੱਥੋਂ ਤੱਕ ਕਿ ਅੰਦਰ ਸੰਕਲਪ ਹੀ ਕੀਤਾ ਅਤੇ ਉਹ ਵੀ ਪੂਰਾ ਹੋ ਜਾਂਦਾ, ਫੁਰਨਾ ਹੀ ਕੀਤਾ ਅਤੇ ਉਹ ਫੁਰਨਾ ਵੀ ਪਰਮੇਸ਼ੁਰ ਉਸੇ ਵੇਲੇ ਉਹਨਾਂ ਨਾਮ ਰਸੀਆਂ ਬੰਦਗੀ ਵਾਲਿਆਂ ਦਾ ਪੂਰਾ ਕਰ ਦਿੰਦਾ। ਇੱਕ ਘਟਨਾ, ਬਹੁਤੀਆਂ ਘਟਨਾਵਾਂ ਪਰ ਇੱਕ ਦਾ ਜ਼ਿਕਰ ਕਰ ਦੇਵਾਂ। ਇੱਕ ਬਹੁਤ ਗੁਰਮੁਖ ਪਿਆਰਾ ਸੀ, ਭਾਈ ਖੀਵਾ ਜੀ ਕਰਕੇ ਜ਼ਿਕਰ ਆਉਂਦਾ, ਉਹਦੇ ਸੰਤਾਨ ਨਹੀਂ ਸੀ ਪਰ ਉਹ ਇੰਨਾ ਸੰਤੋਖ ਦੇ ਵਿੱਚ ਸੀ, ਉਹਦੇ ਮਨ ਅੰਦਰ ਫੁਰਨਾ ਹੀ ਨਹੀਂ ਸੀ ਸੰਤਾਨ ਪ੍ਰਾਪਤੀ ਵਾਸਤੇ। ਉਸ ਦੇ ਘਰੋਂ ਪ੍ਰਸ਼ਾਦਾ ਛਕ ਰਹੇ ਧੰਨ ਗੁਰੂ ਅੰਗਦ ਦੇਵ ਸਾਹਿਬ, ਸੱਚੇ ਪਾਤਸ਼ਾਹ ਮਹਾਰਾਜ ਜੀ, ਬਾਬਾ ਅਮਰਦਾਸ ਜੀ। ਉਹਦੀ ਭਾਵਨਾ ਵੇਖ ਕੇ ਅਤੇ ਮਨ ਵਿੱਚ ਫੁਰਨਾ ਆ ਗਿਆ ਪਰ ਉੱਧਰੋਂ ਰਿੱਧੀਆਂ ਸਿੱਧੀਆਂ ਦੀ ਉਸ ਅਵਸਥਾ 'ਤੇ ਪਹੁੰਚ ਚੁੱਕੇ ਸਨ ਕਿ ਉਹ ਫੁਰਨਾ ਵੀ ਪੂਰਾ ਹੁੰਦਾ ਸੀ। ਸੰਕਲਪ ਕੀਤਾ ਇਹਦੇ ਘਰ ਕੋਈ ਪੁੱਤਰ ਹੋਣਾ ਚਾਹੀਦਾ। ਸੱਚੇ ਪਾਤਸ਼ਾਹ ਜੀ ਨੇ ਤਾੜਨਾ ਕੀਤੀ ਸੀ, ਕਹਿਣ ਲੱਗੇ ਉਸ ਦੇ ਫੁਰਨੇ ਮੁੱਕ ਗਏ, ਉਹਦੀ ਇੱਛਾ ਮੁੱਕ ਗਈ ਪਰ ਤੁਸੀਂ ਵਿਅਰਥੀ ਸੰਕਲਪ ਕਰ ਰਹੇ ਹੋ। ਕਹਿਣ ਲੱਗੇ ਤੁਸੀਂ ਉਸ ਅਵਸਥਾ 'ਤੇ ਆ ਰਹੇ ਹੋ, ਆ ਚੁੱਕੇ ਹੋ ਜਿੱਥੇ ਹੁਣ ਤੁਹਾਨੂੰ ਆਪਣੇ ਫੁਰਨਿਆਂ ਦਾ, ਸੰਕਲਪਾਂ ਦਾ ਵੀ ਸੰਕੋਚ ਕਰਨਾ ਪੈਣਾ, ਕਿਉਂਕਿ ਤੁਹਾਡੇ ਫੁਰਨੇ ਪੂਰੇ ਹੁੰਦੇ, ਤੁਹਾਡੇ ਸੰਕਲਪ ਪੂਰੇ ਹੁੰਦੇ ਹੈ। ਇਸ ਕਰਕੇ ਕੋਈ ਵੀ ਵਿਅਰਥ ਦਾ ਸੰਕਲਪ ਹੀ ਨਹੀਂ ਕਰਨਾ। ਉਸ ਦਾ ਜੇਕਰ ਸਤਿਗੁਰਾਂ ਨੇ ਕੀਤਾ, ਸੇਵਾ ਕਰਤ ਹੋਏ ਨਿਹਕਾਮੀ, ਕਿ ਜਦੋਂ ਬੰਦਗੀ ਵਾਲਾ ਇਸ ਅਵਸਥਾ 'ਤੇ ਆਇਆ ਹੋਵੇ ਅਤੇ ਸਾਰੀ ਦਿਹਾੜੀ ਫੁਰਨੇ 'ਤੇ ਫੁਰਨਾ, ਮੰਗ 'ਤੇ ਮੰਗ ਉੱਠੀ ਜਾਏਗੀ, ਉਹ ਫਿਰ ਪੂਰੀਆਂ ਹੁੰਦੀਆਂ ਜਾਵੇਂਗੀਆਂ, ਅਤੇ ਜਿਵੇਂ ਜਿਵੇਂ ਪੂਰੀਆਂ ਹੋਣਗੀਆਂ ਫਿਰ ਬੰਦਗੀ ਦੇ ਵਿੱਚੋਂ ਵਰਤੀ ਜਾਣੀ ਹੈ ਨਾ। ਉਸ ਅਵਸਥਾ ਦੇ ਵਿੱਚ ਖੰਡਾਓ ਆਉਣਾ ਸ਼ੁਰੂ ਹੋ ਜਾਂਦਾ, ਤਾਂ ਫਿਰ ਗੁਰਸਿੱਖ ਨੂੰ ਸੰਜਮ ਵਿੱਚ ਰਹਿਣ ਦਾ, ਸੰਤੋਖ ਵਿੱਚ ਰਹਿਣ ਦਾ, ਸਬਰ ਵਿੱਚ ਰਹਿਣ ਦਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਬਿਲਕੁਲ ਜੀਵਨ ਨੂੰ ਸਬਰ ਸੰਤੋਖ ਸੰਜਮ ਵਿੱਚ ਰੱਖਣਾ, ਬੇਲੋੜਾ ਫੁਰਨਾ ਵੀ ਨਹੀਂ ਕਰਨਾ, ਕਿਉਂਕਿ ਉਹ ਵੀ ਜੀਵ ਈਸ਼ ਦੀ ਏਕਤਾ ਵਿੱਚ ਉਹ ਭਾਂਬੀਰੀ ਕੇ ਪਾਤ ਪਰਦੋ ਤਿੱਤਲੀ ਦੇ ਪਰਦੇ ਵਾਂਗੂ ਭਾਵੇਂ ਪਤਲਾ ਨਾ, ਪਰ ਉਹ ਫੁਰਨਾ ਏਕਤਾ ਨਹੀਂ ਹੋਣ ਦੇਵੇਗਾ, ਅਭੇਦਤਾ ਨਹੀਂ ਹੋਣ ਦੇਵੇਗਾ। ਇੱਕ ਬੰਦਗੀ ਵਾਲੇ ਨੇ, ਸਿਮਰਨ ਵਾਲੇ ਨੇ ਇਸ ਨਿੱਕੇ ਜੇ ਫੁਰਨੇ ਤੋਂ ਵੀ ਬਚਣਾ, ਕਿਉਂਕਿ ਉਹ ਵੀ ਵਾਧਾ ਖੜੀ ਕਰ ਦੇਵੇਗਾ। ਹੋ ਸਕਦਾ ਕਈ ਵਾਰਾਂ ਉਹ ਫੁਰਨਾ ਰਹਿ ਜਾਵੇ, ਇੱਕ ਜਨਮ ਹੋਰ ਲੈਣਾ ਪੈ ਜਾਵੇ ਉਸ ਫੁਰਨੇ ਦੀ ਪੂਰਤੀ ਉਸ ਵਾਸਤੇ, ਕਿਉਂਕਿ ਇੱਕ ਤਿਲ ਨਹੀਂ ਭੰਨੇ ਘਾਲੇ ਦਾ ਵਿਧੀ ਵਿਧਾਨ ਹੈ, ਫੁਰਨਾ ਹੋ ਗਿਆ, ਪਰ ਜ਼ਿੰਦਗੀ ਦਾ ਅੰਤਲਾ ਸਮਾਂ ਆ ਗਿਆ, ਇੱਕ ਜਨਮ ਹੋਰ ਲੈਣਾ ਪੈ ਸਕਦਾ। ਤਾਂ ਭਗਤ ਨਾਮਦੇਵ ਜੀ ਨੇ ਉਹਨਾਂ ਫੁਰਨਿਆਂ ਦਾ ਜ਼ਿਕਰ ਕੀਤਾ, ਸਾਰਾ ਹੀ ਸ਼ਬਦ ਆ ਇੱਕ ਇੱਕ ਫੁਰਨੇ ਦਾ, ਅਤੇ ਅੰਤ ਉਹਨਾਂ ਨੇ ਫਿਰ ਅਖੀਰਲੀਆਂ ਤੁਕਾਂ ਵਿੱਚ ਜ਼ਿਕਰ ਕੀਤਾ, ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ ਪੀ ਤੰਬਰ ਵਾਕੇ ਹਿਰਦੈ ਵਸੇ। ਸਤਿਗੁਰਾਂ ਨੇ, ਬਾਬਾ ਅਮਰਦਾਸ ਜੀ ਨੇ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਉਸ ਘਾਲਣਾ ਦਾ ਨਾ ਇੱਕ ਸਲੋਕ ਵੀ ਹੈ, ਹਸਤੀ ਸਿਰ ਜਿਉਂ ਅੰਕ ਸਹਿ ਐ ਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਮਿਲ ਜਾਂਦਾ ਸਭ ਕੁਝ, ਪਰ ਬਿਲਕੁਲ ਜੀਵਨ ਨੂੰ, ਬਿਰਤੀ ਨੂੰ, ਸੁਰਤੀ ਨੂੰ ਸੰਕੋਚ ਕੇ ਸੰਜਮ ਵਿੱਚ, ਕਿ ਫੁਰਨੇ ਤੋਂ ਵੀ ਸੰਕੋਚ ਕਰਨਾ, ਸਭ ਰਾਜ ਸ੍ਰਿਸ਼ਟ ਕਾਲੇ ਮਿਲਿਆ ਬਾਬਾ ਅਮਰਦਾਸ ਜੀ ਨੂੰ। ਉਹ ਸੱਤਵੇਂ ਸਾਲ ਦੀ ਘਾਲਣਾ ਤੋਂ ਬਾਅਦ ਫਿਰ ਅੱਠਵਾਂ, ਨੌਵਾਂ, ਦਸ, ਗਿਆਰਾਂ ਸਾਲ, ਅੱਜ ਬਾਰਵਾਂ ਸਾਲ ਅੰਮ੍ਰਿਤ ਵੇਲੇ ਬਿਆਸਾ ਤੋਂ ਗਏ। ਜ਼ਿਕਰ ਹੈ ਬਹੁਤ ਹਨੇਰੀ, ਬਹੁਤ ਝੱਖੜ, ਸੱਚਮੁੱਚ ਜਿਵੇਂ ਜਿਵੇਂ ਧਰਮੀ ਬੰਦਾ ਮੰਜ਼ਿਲ ਤੈਅ ਕਰਦਾ ਜਾਂਦਾ ਨਾ ਜੀ, ਉਹਦੀਆਂ ਫਿਰ ਸੂਖਮ ਅਵਸਥਾਵਾਂ ਦੇ ਵਿੱਚ ਉਹ ਆਮ ਮਨੁੱਖ ਨੂੰ ਤਾਂ ਨਹੀਂ ਪਤਾ, ਪਰ ਬਹੁਤ ਔਕੜਾਂ ਮੁਸ਼ਕਲਾਂ ਆਉਂਦੀਆਂ, ਕਿਉਂਕਿ ਜਿਵੇਂ ਜਿਵੇਂ ਉਚਾਈ 'ਤੇ ਚੜ੍ਹਦੇ ਜਾਵਾਂਗੇ ਕਠਿਨਾਈ ਆਉਂਦੀ ਜਾਂਦੀ ਹੈ। ਭਗਤ ਕਬੀਰ ਜੀ ਨੇ ਜ਼ਿਕਰ ਕੀਤਾ, ਕਬੀਰ ਜੇ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਹੇ। ਕਬੀਰ ਕਹਿੰਦੇ ਬੜੇ ਚੱਲੇ, ਪਰ ਜਿਵੇਂ ਜਿਵੇਂ ਘਾਟੀ ਅਵਕਟ ਆਉਂਦੀ ਗਈ, ਰੱਬ ਤੇ ਨੇੜੇ ਆਉਂਦਾ ਗਿਆ, ਪਰ ਬਹੁਤੇ ਕੋਈ ਕਿਸੇ ਅਵਸਥਾ ਦੇ ਵਿੱਚ ਉਲਝ ਕੇ ਰਹਿ ਗਏ, ਕੋਈ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਰਤਣ ਕੇ ਦੁਨੀਆਂ ਨੂੰ ਆਪਣੇ ਪੈਰੀਂ ਲਵਾਉਣ ਵਿੱਚ, ਪੈਰੀਂ ਹੱਥ ਲਵਾਉਣ ਵਿੱਚ, ਮੱਥਾ ਟਿਕਾਉਣ ਵਿੱਚ ਉਲਝ ਕੇ ਰਹਿ ਗਏ, ਪਰ ਰੱਬ ਨਹੀਂ ਮਿਲਿਆ ਹੁੰਦਾ। ਰਿੱਧੀਆਂ ਸਿੱਧੀਆਂ ਵਰਤ ਕੇ ਦੁਨੀਆਂ ਨੂੰ ਤਾਂ ਪੈਰੀਂ ਪਾਇਆ ਜਾ ਸਕਦਾ। ਸੱਚੇ ਪਾਤਸ਼ਾਹ ਜੀ ਸੁਮੇਰ ਪਰਬਤ 'ਤੇ ਗਏ, ਸਿੱਧਾਂ ਨੂੰ ਇਹੋ ਹੀ ਸਮਝਾਇਆ ਸੀ, ਕਹਿੰਦੇ ਜਿਹੜੀ ਅਵਸਥਾ ਵਿੱਚ ਅਟਕ ਗਏ ਹੋ ਨਾ, ਇਹ ਅਵਸਥਾ ਦਾ ਤੁਸੀਂ ਨਿੱਘ ਅਤੇ ਮਾਣ ਰਹੇ ਹੋ, ਪਰ ਰੱਬ ਦੀ ਪ੍ਰਾਪਤੀ ਨਹੀਂ ਹੋਣੀ, ਕਿਉਂਕਿ ਤੁਸੀਂ ਕਰਾਮਾਤਾਂ ਵਿਖਾ ਕੇ, ਸ਼ਕਤੀਆਂ ਵਿਖਾ ਕੇ, ਕੁਝ ਨੂੰ ਸ਼ਕਤੀਆਂ ਵਿਖਾ ਕੇ ਪੈਰੀਂ ਪਾ ਰਹੇ ਹੋ, ਕੁਝ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਦਾ ਡਰ ਵਿਖਾ ਕੇ ਪੈਰੀਂ ਪਾ ਰਹੇ ਹੋ, ਪਰ ਤੁਸੀਂ ਅਟਕ ਗਏ ਹੋ। ਇਹ ਅਟਕ ਬੜੀ ਮਾੜੀ ਹੈ, ਇੱਕ ਸਾਧਕ ਦੇ ਵਾਸਤੇ, ਇੱਕ ਸਿੱਖ ਦੇ ਵਾਸਤੇ ਜਿਹੜੀ ਅਵਸਥਾ ਨਾ ਜੀ, ਬੜੇ ਬੜੇ ਜਪੀ ਤਪੀ ਇਸ ਅਵਸਥਾ ਵਿੱਚ ਅੜ ਕੇ ਰਹਿ ਜਾਂਦੇ ਰਿੱਧੀਆਂ ਸਿੱਧੀਆਂ, ਕਿ ਮੈਂ ਅਰਦਾਸ ਕੀਤੀ ਉਹ ਪੂਰੀ ਹੋ ਗਈ, ਮੈਂ ਬਚਨ ਕਰਦਾ ਪੂਰਾ ਹੋ ਜਾਂਦਾ, ਮੈਂ ਫੁਰਨਾ ਕਰਦਾ ਪੂਰਾ ਹੋ ਜਾਂਦਾ, ਪਰ ਇਹ ਅਟਕ ਏਡੀ ਵੱਡੀ ਹੈ, ਕਈ ਜਨਮ ਇਸੇ ਅਟਕ ਵਿੱਚ ਹੀ ਨਿਕਲ ਕੇ ਰਹਿ ਜਾਂਦੇ, ਫਿਰ ਰੱਬ ਦੀ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਆਤਮਾ ਪਰਮਾਤਮਾ ਵਿੱਚ ਅਭੇਦ ਨਹੀਂ ਹੁੰਦੀ, ਇੱਕ ਬਹੁਤ ਵੱਡੀ ਅਟਕ ਹੈ। ਉਹ ਸਾਖੀ ਹੈ ਨਾ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ, ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਜੀਵਨ ਵਿੱਚ ਅੰਤਕਾਲ ਸਮੇਂ, ਵੀ ਸਤਿਗੁਰੂ ਨਿਕਲਦੇ ਹੈ ਚਾਂਦੀ ਦਾ ਢੇਰ, ਬਹੁਤੇ ਚਾਂਦੀ ਦਾ ਢੇਰ ਚੁੱਕ ਕੇ, ਸੋਨੇ ਦਾ ਢੇਰ ਆਇਆ, ਸੋਨੇ ਦੀਆਂ ਮੋਹਰਾਂ ਚੁੱਕ ਕੇ ਚਲੇ ਗਏ। ਸੱਚੇ ਪਾਤਸ਼ਾਹ ਜੀ ਨੇ ਹੀਰੇ ਜਵਾਹਰਾਤਾਂ ਦਾ ਢੇਰ ਪੈਦਾ ਕੀਤਾ, ਫੁਰਨਾ ਰੂਪ ਬਹੁਤ ਉੱਥੋਂ ਉੱਟ ਕੇ ਚਲ ਗਏ। ਅਖੀਰ ਰਹਿ ਗਏ ਦੋ, ਬਾਬਾ ਬੁੱਢਾ ਜੀ ਅਤੇ ਭਾਈ ਲਹਿਣਾ। ਸਤਿਗੁਰਾਂ ਪੁੱਛਿਆ ਸੀ ਤੁਸੀਂ ਕਿਉਂ ਨਹੀਂ ਗਏ, ਤੁਹਾਨੂੰ ਇਹ ਸੋਨਾ ਚਾਹੁੰਦੇ ਹੀਰੇ ਜਵਾਹਰ ਚੰਗੇ ਨਹੀਂ ਲੱਗੇ। ਅਸਲ ਦੇ ਵਿੱਚ ਇਹ ਸਮਝਾਇਆ ਹੁੰਦਾ ਵੀ ਬੜੇ ਫੁਰਨੇ ਬੜੀਆਂ ਪ੍ਰਾਪਤੀਆਂ ਆਉਣੀਆਂ ਸਿਮਰਨ ਦੇ ਰਸਤੇ ਦੇ ਵਿੱਚ। ਜੇ ਤੇ ਇਹਨਾਂ ਹੀਰੇ ਚਾਂਦੀ ਸੋਨਿਆਂ ਦੇ ਵਿੱਚ ਹੀ ਉਲਝ ਕੇ ਰਹਿ ਗਏ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਆਉਣੀ। ਜਿਹੜਾ ਇਹਨਾਂ ਨੂੰ ਲੰਘ ਕੇ ਜਾਂਦਾ ਨਾ ਜੀ ਅੱਗੇ, ਉਸ ਨੂੰ ਫਿਰ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ, ਨਹੀਂ ਤੇ ਇਸ ਅਟਕ ਦੇ ਵਿੱਚ ਵੀ ਕਈ ਜਨਮ ਨਿਕਲ ਜਾਂਦੇ। ਸੁਰਾਓ ਵਿਚਾਰ, ਅੱਜ ਅੰਮ੍ਰਿਤ ਵੇਲੇ ਉੱਠੇ, ਮੀਂਹ ਹਨੇਰੀ ਬਹੁਤ ਤੇਜ਼, ਪਰ ਓੜਕ ਨੂੰ ਪਰਮੇਸ਼ੁਰ ਨੇ, ਗੁਰੂ ਨੇ ਮਿਹਰ ਕੀਤੀ, ਜਲ ਲੈ ਕੇ ਆ ਰਹੇ। ਰਸਤੇ ਵਿੱਚ ਜੁਲਾਈ ਦੇ ਕਿੱਲੇ ਨਾਲ ਠੇਡਾ ਲੱਗ ਕੇ ਡਿੱਗਦੇ ਹੈ ਅਤੇ ਬੜਾ ਸਖਤ ਬੋਲ ਇਤਿਹਾਸ ਨੇ ਜ਼ਿਕਰ ਕੀਤਾ, ਸਟੇਜ 'ਤੇ ਕਹਿਣ ਲੱਗਿਆ ਮਹਿਸੂਸ ਹੁੰਦਾ, ਕਿਉਂਕਿ ਸਤਿਕਾਰਯੋਗ ਸਾਡੇ ਗੁਰੂ ਸਾਹਿਬਾਨ ਜੁਲਾਈ ਨੇ ਪੁੱਛਿਆ, ਜੁਲਾਈ ਨੂੰ ਕੌਣ? ਚੋਰ। ਕਹਿਣ ਲੱਗੀ, ਚੋਰ ਨਹੀਂ, ਇਹ ਅਮਰੂ ਨਥਾਵਾਂ ਜਿਹੜਾ ਕੁੜਮਾਂ ਦਾ ਪਾਣੀ ਭਰਦਾ ਫਿਰਦਾ। ਸੱਚਮੁੱਚ ਇਹ ਬਚਨ ਹਰ ਇੱਕ ਧਰਮੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਉਹਨੂੰ ਦੁਨੀਆਦਾਰੀ ਦੇ ਸਹਿਣੇ ਪੈਂਦੇ, ਬੜੀਆਂ ਕਟਾਕਸ਼ਾਂ, ਬੜੇ ਸਖਤ ਬੋਲ, ਬੜੇ ਤਿੱਖੇ ਬੋਲ, ਪਰ ਜਿਹੜਾ ਇਹਨਾਂ ਦੀ ਪਰਵਾਹ ਨਹੀਂ ਨਾ ਕਰਦਾ, ਉਹਨੂੰ ਟੈਲੋਂ ਮਹਿਲ ਮਿਲਦਾ, ਨਹੀਂ ਤੇ ਮਹਿਲ ਨਹੀਂ ਮਿਲਦਾ। ਰਸਤੇ ਵਿੱਚ ਅੜਕ ਕੇ ਰਹਿ ਜਾਂਦੇ ਜਿਹੜੇ ਫਿਰ ਇਹਨਾਂ ਉਲਝਣਾਂ ਵਿੱਚ ਰਹਿ ਜਾਂਦੇ। ਸੱਚੇ ਪਾਤਸ਼ਾਹ ਜੀ ਨੇ ਬਚਨ ਵੀ ਕਰ ਦਿੱਤਾ, ਭਲੀਏ ਕਮਲੀਏ, ਹੁਣ ਮੇਰੇ ਗੁਰੂ ਨੂੰ ਉਲਾਮਾ ਜਾਂਦਾ, ਪਰ ਹੁਣ ਮੈਂ ਥਾਂ ਵਾਲਾ ਹੋ ਗਿਆ, ਮੈਂ ਨਥਾਵਾਂ ਨਹੀਂ, ਹੁਣ ਤੂੰ ਕਮਲੀ ਹੈ ਜਿਹੜੀ ਮੈਨੂੰ ਨਥਾਵਾਂ ਕਹਿ ਰਹੀ। ਹੁਣ ਤਾਂ ਮੈਨੂੰ ਥਾਂ ਮਿਲ ਗਿਆ, ਹੁਣ ਤਾਂ ਮੈਨੂੰ ਥਾਂ ਮਿਲ ਗਿਆ, ਮੈਨੂੰ ਸਮਰੱਥ ਗੁਰੂ ਮਿਲ ਗਿਆ, ਇਸ਼ਨਾਨ ਕਰਵਾਇਆ, ਦੀਵਾਨ ਦੀ ਸਮਾਪਤੀ ਹੋਈ। ਸੱਚੇ ਪਾਤਸ਼ਾਹ ਅੰਤਰਜਾਮੀ ਸਤਿਗੁਰਾਂ ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਪੁਰਖਾ ਅੱਜ ਲੇਟ ਕਿਉਂ? ਕਹਿਣ ਲੱਗੇ ਸਤਿਗੁਰੂ, ਅੱਜ ਰਸਤੇ ਵਿੱਚ ਡਿੱਗ ਪਿਆ ਸਾਂ, ਤਾਂ ਸਮਾਂ ਲੱਗ ਗਿਆ। ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਪੁਰਖਾ ਅਸਲ 'ਚ ਜਦੋਂ ਤੱਕ ਪੱਕੜ ਨਹੀਂ ਮੁੱਕਦੀ ਫਲ ਦੀ ਦਰਖਤ ਨਾਲੋਂ, ਉਹ ਧਰਤੀ 'ਤੇ ਡਿੱਗਦਾ ਨਹੀਂ। ਧਰਤੀ 'ਤੇ ਫਲ ਉਹੋ ਹੀ ਡਿੱਗਦਾ ਜਿਹੜਾ ਪੱਕ ਜਾਂਦਾ, ਇਹ ਇੱਕ ਸਿਧਾਂਤ ਹੈ ਜੀ। ਜਦੋਂ ਤੱਕ ਦੁਨੀਆਦਾਰੀ ਦੀ ਪਕੜ ਖਤਮ ਨਹੀਂ ਨਾ ਹੁੰਦੀ, ਇਹ ਮੋਹ ਮਾਇਆ ਕਾਮ ਕ੍ਰੋਧ ਤੋਂ ਮਨੁੱਖ ਇਸ ਨੂੰ ਛੱਡਦਾ ਨਹੀਂ, ਇਸ ਦੀ ਨਿਵਿਰਤੀ ਨਹੀਂ ਹੁੰਦੀ, ਉਹ ਕਿੱਥੇ ਗੁਰੂ ਦੀ ਬਖਸ਼ਿਸ਼ ਰੂਪ ਝੋਲੀ ਵਿੱਚ ਜਾ ਕੇ ਪੈਂਦਾ। ਸਤਿਗੁਰੂ ਕਹਿਣ ਲੱਗੇ, ਅੱਜ ਤੂੰ ਨਹੀਂ ਡਿੱਗਾ, ਫਲ ਪੱਕ ਗਿਆ ਅਸਲ 'ਚ, ਤੇਰੀ ਪੱਕੜ ਮੁੱਕ ਗਈ ਦੁਨੀਆ ਤੋਂ, ਅੱਜ ਤੇਰੀ ਘਾਲਣਾ ਥਾਏ ਪਈ, ਸਫਲ ਸਫਲ ਭਈ ਸਫਲ ਯਾਤਰਾ, ਅੱਜ ਤੇਰੀ ਘਾਲਣਾ ਥਾਏ ਪਈ। ਅੱਜ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਜਲ ਮੰਗਵਾਇਆ, ਹੱਥੀਂ ਇਸ਼ਨਾਨ ਸਿੱਖਾਂ ਨੇ ਨਾਲ ਲੱਗਿਆ ਕਰਵਾਏ, ਸਵੱਛ ਬਸਤਰ ਪਹਿਨਾਏ। ਅੱਜ ਦੇ ਦਿਨ ਸ਼੍ਰੀ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਗੁਰਿਆਈ ਦੀ ਬਖਸ਼ਿਸ਼ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਅੱਜ ਦੇ ਦਿਨ ਚੇਤ ਸੁਦੀ ਇੱਕ ਸੰਮਤ ਬਿਕਰਮੀ 1609 ਮਹੀਨਾ ਮਾਰਚ ਸੰਨ 1552 ਨੂੰ ਅੱਜ ਦੇ ਦਿਨ ਕੀਤੀ। ਇਤਿਹਾਸ 'ਤੇ ਬੜਾ ਲੰਬੇਰਾ, ਪਰ ਸੰਖੇਪ ਮਾਤਰ ਕਿਉਂਕਿ ਅੱਜ ਦਾ ਜੋ ਹੁਕਮਨਾਮਾ ਸਾਹਿਬ ਆ ਨਾ, ਜੋ ਕਲਯੁੱਗ ਦਾ ਵਰਤਾਰਾ, ਘੋਰ ਕਲਯੁੱਗ ਦਾ ਵਰਤਾਰਾ, ਜੋ ਬਹੁਮਤ ਚੱਲ ਰਿਹਾ, ਉਸ ਦਾ ਜ਼ਿਕਰ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਸਾਹਿਬ ਵਿੱਚ ਕੀਤਾ। ਸਮੂਹ ਸੰਗਤਾਂ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਿਆਈ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ। ਆਓ ਜੋ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਵਿੱਚ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਕੋ ਸਮਾਂ ਮਿਲਿਆ ਬਚਿਆ, ਉਸ ਦੇ ਵਿੱਚ ਰਹਿ ਕੇ ਆਪਾਂ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਨਾਲ ਜੁੜਨਾ ਕਰੀਏ। ਇੱਕ ਵਾਰੀ ਸਮੂਹ ਗੁਰਸਿੱਖ ਮਾਈ ਭਾਈ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਦੇ ਹੋਏ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਰਦਾਨਾ ਪਹਿਲਾ,
ਕਿਉਂਕਿ ਸਲੋਕ ਤੋਂ ਬਾਅਦ ਸ਼ਬਦ ਆਇਆ ਅੱਖਰ ਮਰਦਾਨਾ, ਜੋ ਸਤਿਪੁਰਖਾਂ ਵਿਦਵਾਨਾਂ ਨੇ ਜ਼ਿਕਰ ਕੀਤਾ। ਅਸਲ ਦੇ ਵਿੱਚ ਸੱਚੇ ਪਾਤਸ਼ਾਹ ਜੀ ਆਪਣੇ ਸੇਵਕਾਂ ਨੂੰ, ਆਪਣੇ ਪਿਆਰਿਆਂ ਨੂੰ ਮਾਣ ਦਿੰਦੇ ਆ। ਜਦੋਂ ਉਹ ਸਾਰੀਆਂ ਅਵਸਥਾਵਾਂ ਲੰਘ ਜਾਂਦੇ ਆ ਨਾ, ਅਭੇਦਤਾ ਪ੍ਰਾਪਤ ਕਰ ਦਿੰਦੇ ਆ, ਫਿਰ ਗੁਰੂ ਤਰੁੱਠ ਕੇ ਮਾਣ ਦੇ ਕੇ ਆਪਣੀ ਬਰਾਬਰਤਾ ਹੀ ਦੇ ਦਿੰਦਾ। ਸਤਿਗੁਰਾਂ ਜ਼ਿਕਰ ਕੀਤਾ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਕਿ ਪਰਮੇਸ਼ਰ ਅਤੇ ਪਰਮੇਸ਼ਰ ਦੇ ਪਿਆਰੇ ਜਿਹੜੇ ਉਹਦੇ ਵਿੱਚ ਅਭੇਦ ਹੋ ਜਾਂਦੇ ਹਨ ਇੱਕੋ ਹੀ ਗੱਲ ਆ ਦੂਸਰੀ ਕੋਈ ਗੱਲ ਨਹੀਂ ਇੱਥੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਭਾਈ ਮਰਦਾਨਾ ਜੀ ਨੂੰ ਸਿਰੋਪਾਉ ਰੂਪ ਵਿੱਚ ਬਖਸ਼ਿਸ਼ ਕੀਤੀ ਹੈ ਅਤੇ ਜਣਾਇਆ ਕਿ ਭਾਈ ਮਰਦਾਨਾ ਸਾਡੇ ਵਿੱਚ ਅਭੇਦ ਹੋ ਚੁੱਕਾ ਸਾਡਾ ਹੀ ਰੂਪ ਹੋ ਚੁੱਕਾ ਸ਼ਬਦ ਉਚਾਰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਪਰ ਜਿਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵਿੱਚ ਆਪਣੀ ਬਾਣੀ ਲਿਖਾਉਣ ਵਾਸਤੇ ਕਾਨਾ ਪੀਲੂ ਛੱਜੂ ਸ਼ਾਹ ਹੁਸੈਨ ਵਰਗੇ ਤਰਸਦੇ ਰਹੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕਰਤੇ ਭਾਈ ਮਰਦਾਨਾ ਜੀ ਨੂੰ ਸਦੀਵ ਕਾਲ ਲਈ ਅਮਰ ਕਰ ਦਿੱਤਾ ਆਪਣੀ ਬਾਣੀ ਵਿੱਚ ਉਹਨਾਂ ਦਾ ਨਾਮ ਆਪ ਰੱਖ ਦਿੱਤਾ ਕਿੰਨਾ ਵੱਡਾ ਮਾਣ ਹੈ ਗੁਰੂ ਵੱਲੋਂ ਜੀ ਸਿੱਖ ਨੇ ਮੰਗਿਆ ਵੀ ਨਹੀਂ ਪਰ ਸਿੱਖ ਨੂੰ ਆਪਣੇ ਵਿੱਚ ਅਭੇਦਤਾ ਜਣਾ ਦਿੱਤੀ ਕਿ ਤੂੰ ਸਾਡੇ ਵਿੱਚ ਭੇਦ ਹੋ ਗਿਆ ਸਾਡਾ ਹੀ ਰੂਪ ਹੋ ਗਿਆ ਸਲੋਕ ਅਤੇ ਪਹਿਲਾਂ ਦੇ ਵਿੱਚ ਮਰਦਾਨਾ ਸ਼ਬਦ ਰੱਖ ਦਿੱਤਾ ਅਸਲ ਦੇ ਵਿੱਚ ਇਹ ਕਿੰਤੂ ਪਰੰਤੂ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਗੁਰੂ ਮਾਣ ਦਿੰਦਾ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਵੀ ਜਦੋਂ ਮਾਤਾ ਗੰਗਾ ਜੀ ਨੇ ਪੁੱਤਰ ਦੀ ਜਾਚਨਾ ਕੀਤੀ ਤੇ ਸਮਰੱਥ ਸਨ ਸਤਿਗੁਰੂ ਪੁੱਤਰ ਦਾ ਵਰ ਤੇ ਦੇ ਸਕਦੇ ਸਨ ਪਰ ਆਪਣੇ ਸੇਵਕ ਨੂੰ ਮਾਣ ਦੇਣਾ ਸੀ ਕਹਿਣ ਲੱਗੇ ਪੁੱਤਰ ਦਾ ਪ੍ਰਾਪਤੀ ਤੇ ਹੋਵੇਗੀ ਪਰ ਜਾਚਨਾ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਜਾ ਕੇ ਕਰਨੀ ਪੈਣੀ ਅਸਲ ਚ ਮਾਣ ਹੁੰਦਾ ਵਾ ਇਹ ਨਹੀਂ ਵੀ ਸਿੱਖ ਵੱਡਾ ਹੋ ਗਿਆ ਤੇ ਗੁਰੂ ਨੀਵਾਂ ਹੋ ਗਿਆ ਨਹੀਂ ਇਹ ਤੇ ਗੁਰੂ ਮਾਣ ਦਿੰਦਾ ਜੀ ਆਪਾਂ ਇਹਨਾਂ ਗੱਲਾਂ ਵਿੱਚ ਉਲਝ ਕੇ ਰਹਿ ਜਾਂਦੇ ਅਸਲ ਦੇ ਵਿੱਚ ਇਸ ਅੱਜ ਦਾ ਜੋ ਸ਼ਬਦ ਹੈ ਨਾ ਸਲੋਕ ਮਰਦਾਨਾ ਪਹਿਲਾ ਉਚਾਰਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਭਰ ਭਰ ਭਾਈ ਮਰਦਾਨਾ ਜੀ ਨੂੰ ਮਾਣ ਇਹਨਾਂ ਦੇ ਦਿੱਤਾ ਆਪਣੇ ਬਰਾਬਰਤਾ ਹੀ ਕਰ ਦਿੱਤੀ ਸਲੋਕ ਤੇ ਪਹਿਲਾਂ ਦੇ ਵਿਚਕਾਰ ਸੱਚੇ ਪਾਤਸ਼ਾਹ ਜੀ ਨੇ ਮਰਦਾਨਾ ਭਾਈ ਮਰਦਾਨਾ ਜੀ ਦਾ ਨਾਮ ਰੱਖ ਦਿੱਤਾ ਕਿ ਭਾਈ ਮਰਦਾਨੇ ਵਿੱਚ ਤੇ ਸਾਡੇ ਵਿੱਚ ਫਰਕ ਕੋਈ ਨਹੀਂ ਰਹਿ ਗਿਆ ਹੁਣ ਭਾਈ ਮਰਦਾਨਾ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ ਵਾਲੀ ਅਵਸਥਾ ਵਿੱਚ ਪਹੁੰਚ ਚੁੱਕਾ ਇਹ ਜੰਮਣ ਮਰਨ ਤੋਂ ਮੁਕਤ ਹੋ ਚੁੱਕਾ ਭੇਦ ਹੋ ਚੁੱਕਾ ਸਲੋਕ ਮਰਦਾਨਾ ਪਹਿਲਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਸਿਰੋਪਾਉ ਰੂਪ ਬਖਸ਼ਿਸ਼ ਕਰਦੇ ਹੋਏ ਪਹਿਲਾ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ
ਕਾਲ ਕਲ ਵਾਲੀ ਕਾਮ ਮਦ
ਸੱਚੇ ਪਾਤਸ਼ਾਹ ਜੀ ਨੇ ਕਲਯੁੱਗ ਦੇ ਵਰਤਾਰੇ ਦਾ ਜ਼ਿਕਰ ਕੀਤਾ ਇਹ ਇੰਝ ਹੁੰਦਾ ਵੀ ਬਹੁ ਮਤ ਦਾ ਜ਼ਿਕਰ ਕੀਤਾ ਹੁੰਦਾ ਬਹੁ ਮਤ ਤੋਂ ਭਾਵ ਕਿ ਕੁਝ ਹਿੱਸਾ ਹੈ ਦੂਸਰੇ ਪਾਸੇ ਵੀ ਪਰ ਬਹੁ ਮਤ ਇੱਧਰ ਹੈ ਜਿਵੇਂ ਜਿੱਤਦਾ ਉਹ ਜਿਹਨੂੰ ਜ਼ਿਆਦੀਆਂ ਵੋਟਾਂ ਪੈ ਜਾਂਦੀਆਂ ਪਰ ਹਾਰਨ ਵਾਲੇ ਨੂੰ ਵੀ ਵੋਟਾਂ 'ਤੇ ਪਈਆਂ ਹੁੰਦੀਆਂ ਇਹ ਉਦਾਹਰਨ ਆ ਸਮਝਾਉਣ ਵਾਸਤੇ ਇਵੇਂ ਬਹੁ ਮਤ ਦੀ ਗੱਲ ਕੀਤੀ ਹੈ ਪਰ ਦੂਸਰਾ ਪੱਖ ਹੁੰਦਾ ਵੀ ਉਹਨਾਂ ਦੀ ਗਿਣਤੀ ਘੱਟ ਹੁੰਦੀ ਜਿਵੇਂ ਕਿਹਾ ਨਾ ਜੀ ਜ਼ਿਕਰ ਸ਼ੁਰੂ ਵਿੱਚ ਆਇਆ ਕਿ ਧਰਮੀ ਮਨੁੱਖ ਘੱਟ ਰਹਿ ਜਾਂਦੇ ਆ ਇਕੱਲੇ ਪੈ ਜਾਂਦੇ ਆ ਸਾਰੇ ਸਾਥ ਛੱਡ ਜਾਂਦੇ ਆ ਅਵਘਟ ਘੱਟ ਹੀ ਹੁੰਦੀ ਹੈ ਨਾ ਚੜ੍ਹਨ ਨੂੰ ਥੱਕ ਜਾਂਦੇ ਆ ਫਿਰ ਕੋਈ ਕਿਹਦੇ ਅਟਕ ਕੇ ਰਹਿ ਜਾਂਦਾ ਕੋਈ ਕਿਹਦੇ ਅਟਕ ਕੇ ਰਹਿ ਜਾਂਦਾ ਪਰ ਬਹੁਤਾਤ ਦਾ ਜ਼ਿਕਰ ਕੀਤਾ ਜੀ ਸਿੱਧਾਂ ਨੇ ਵੀ ਪੁੱਛਿਆ ਸੀ ਸੱਚੇ ਪਾਤਸ਼ਾਹ ਜੀ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਵਾਲ ਕੀਤਾ ਸੀ ਕਿ ਸਤਿਗੁਰੂ ਜੋ ਕਲਯੁੱਗ ਦੇ ਵਿੱਚ ਬਹੁਤਾਤ ਹੈ ਜੋ ਬਹੁ ਮਤ ਹੈ ਉਹ ਇਸਤਰੀ ਅਤੇ ਪੁਰਖ ਕਿਵੇਂ ਦੇ ਹਨ ਕਿਵੇਂ ਦਾ ਵਰਤਾਰਾ ਉਹਨਾਂ ਦੇ ਵਿੱਚ ਬੜੇ ਸਖ਼ਤ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਸਤਿਗੁਰਾਂ ਦਾ ਹੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਲੋਕ ਹੈ ਰੰਨਾ ਹੋਈਆਂ ਬੋਧੀਆਂ ਪੁਰਸ ਹੋਏ ਸਯਾਦ ਸੀਲ ਸੰਜਮ ਸੁੱਚ ਭੰਨੀ ਖਾਣਾ ਖਾਜ ਅਹਾਜ ਸਰਮ ਗਈ ਘਰ ਆਪਣੇ ਪਤ ਉੱਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਪਾਲ ਸਤਿਗੁਰਾਂ ਜ਼ਿਕਰ ਕੀਤਾ ਮੈਂ ਸਮੁੱਚੇ ਰੂਪ ਵਿੱਚ ਅਰਥ ਕਰ ਦੇਵਾਂ ਪੁਰਖ ਸ਼ਿਕਾਰੀ ਹੈ ਉਹਦੀਆਂ ਅੱਖਾਂ ਦੇ ਵਿੱਚ ਕਾਮ ਵਾਸ਼ਨਾ ਉਹ ਕਾਮ ਦੀ ਪੂਰਤੀ ਵਾਸਤੇ ਨਿਕਲਦਾ ਹਰ ਵੇਲੇ ਉਹ ਪਰਾਇਆ ਰੂਪ ਤੱਕਦਾ ਪਰਾਇਆ ਤਨ ਤੱਕਦਾ ਅਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਰੰਨਾਂ ਹੋਈਆਂ ਬੋਧੀਆਂ ਅਤੇ ਅੱਗਿਓਂ ਜਿਹੜੀ ਇਸਤਰੀ ਹੈ ਨਾ ਉਹ ਸਰੀਰ ਦੀ ਨਮਾਇਸ਼ ਕਰਕੇ ਉਸ ਸ਼ਿਕਾਰੀ ਦਾ ਸ਼ਿਕਾਰ ਬਣ ਕੇ ਨਿਕਲਦੀ ਹੈ ਉਹਦੀ ਵਾਸ਼ਨਾ ਦੀ ਪੂਰਤੀ ਵਾਸਤੇ। ਉਹ ਅੱਗਿਓਂ ਇਵੇਂ ਦਾ ਰੂਪ ਤਿਆਰ ਕਰਕੇ ਬੈਠੀ ਹੈ ਕਾਮ ਵਾਸ਼ਨਾ ਦੀ ਪੂਰਤੀ ਵਾਲਾ। ਕਲਯੁਗ ਦੇ ਵਰਤਾਰੇ ਦਾ ਸਤਿਗੁਰਾਂ ਜ਼ਿਕਰ ਕੀਤਾ ਅਤੇ ਪੁਰਖ ਨਿਕਲ ਰਿਹਾ, ਉਹਨੂੰ ਤਲਾਸ਼ ਹੀ ਹੈ, ਉਹਨੂੰ ਧਰਮ ਦੀ ਤਲਾਸ਼ ਹੀ ਕੋਈ ਨਹੀਂ, ਉਹਦੀਆਂ ਅੱਖਾਂ ਵਿੱਚ ਰੱਬ ਦੀ ਪ੍ਰਾਪਤੀ ਦੀ ਤਲਾਸ਼ ਹੀ ਕੋਈ ਨਹੀਂ, ਗੁਰੂ ਦੇ ਦਰਸ਼ਨਾਂ ਦੀ ਤਲਾਸ਼ ਹੀ ਕੋਈ ਨਹੀਂ। ਉਹ ਸ਼ਿਕਾਰੀ ਬਣ ਕੇ ਨਿਕਲਿਆ ਕਾਮ ਵਾਸ਼ਨਾ ਦੀ ਪੂਰਤੀ ਵਾਸਤੇ ਅਤੇ ਇਸਤਰੀ ਨੇ ਅੱਗਿਓਂ ਅੱਜ ਦਾ ਵਰਤਾਰਾ ਨਾ ਗੁਰਮੁਖੋ, ਮੈਂ ਵੀ ਪਰਿਵਾਰ ਵਾਲਾ ਪਰ ਕੱਪੜੇ ਹੀ ਘੱਟ ਗਏ ਸਾਡੇ, ਕਿੰਨੀ ਸਰੀਰ ਦੀ ਨਮਾਇਸ਼ ਬਣ ਗਈ, ਕਿੰਨੀ ਨਮਾਇਸ਼ ਹੋ ਗਈ। ਇੱਥੋਂ ਤੱਕ ਕਈ ਤਾਂ ਰੱਬ ਦੇ ਘਰ ਵਿੱਚ ਵੀ ਆਏ ਦਰਸ਼ਨਾਂ ਵਾਸਤੇ ਹੁੰਦੇ ਪਰ ਸਰੀਰ ਦੀ ਨਮਾਇਸ਼ ਇੰਨੀ, ਅੱਖਾਂ ਨੀਵੀਆਂ ਹੋ ਜਾਂਦੀਆਂ, ਪਾਣੀ ਭਰ ਜਾਂਦਾ ਵੀ ਆਏ ਕਿੱਥੇ ਹੈ, ਪਹਿਰਾਵਾ ਕਿਵੇਂ ਦਾ। ਅਸਲ ਦੇ ਵਿੱਚ ਚਾਹੀਦਾ ਸੀ ਗੁਰੂ ਘਰ ਆਈਏ, ਪਹਿਰਾਵਾ ਇਹ ਵੀ ਇੱਕ ਪਾਪ ਚੜ੍ਹਦਾ ਜੀ, ਜੇ ਪੁਰਸ਼ ਨੇ ਇਵੇਂ ਦਾ ਪਹਿਰਾਵਾ ਪਾਇਆ ਨਾ, ਉਸ ਨੂੰ ਵੇਖ ਕੇ ਇਸਤਰੀ ਦੇ ਅੰਦਰ ਮੰਦ ਵਾਸ਼ਨਾ ਪੈਦਾ ਹੋਈ, ਉਸ ਪਾਪ ਦਾ ਭਾਗੀ ਪੁਰਸ਼ ਬਣਿਆ, ਉਹਦੇ ਅੰਦਰ ਕਾਮ ਵਾਸ਼ਨਾ ਪੈਦਾ ਕੀਤੀ ਇਸਤਰੀ ਦੇ। ਜੇ ਇਸਤਰੀ ਨੇ ਪਹਿਰਾਵਾ ਇਵੇਂ ਦਾ ਪਾਇਆ, ਕੱਪੜੇ ਇੰਨੇ ਘੱਟ ਪਾਏ ਆ, ਸਰੀਰ ਦੀ ਨਮਾਇਸ਼ ਇੰਨੀ ਕੀਤੀ ਜਾ ਰਹੀ ਹੈ, ਜੇ ਪੁਰਸ਼ ਦੇ ਅੰਦਰ ਵਾਸ਼ਨਾ ਪੈਦਾ ਹੋਈ ਹੈ ਨਾ ਗੁਰੂ ਘਰ, ਅਤੇ ਉਸ ਵਾਸ਼ਨਾ ਦੇ ਪੈਦਾ ਹੋਣ ਦਾ ਜਿਹੜਾ ਪਾਪ ਆ ਉਹ ਇਸਤਰੀ ਦੇ ਸਿਰ ਚੜੇਗਾ। ਤਾਂ ਕਿਹਾ ਜਾਂਦਾ ਜਦੋਂ ਗੁਰੂ ਘਰ ਆਏ ਹੋ ਨਾ, ਘੱਟੋ ਘੱਟ ਜਦੋਂ ਗੁਰੂ ਘਰ ਆਉਂਦੇ ਹੈ, ਪਹਿਰਾਵਾ ਇਵੇਂ ਦਾ ਹੋਵੇ, ਦੂਸ ਇੰਨਾ ਸਾਦਗੀ ਹੋਵੇ, ਇੰਨਾ ਸੰਜਮ ਹੋਵੇ ਸਾਡਾ ਕਰਕੇ ਕਿਸੇ ਦੇ ਅੰਦਰ ਮੰਦ ਵਾਸ਼ਨਾ ਨਾ ਉੱਠੇ। ਪਰ ਸਤਿਗੁਰਾਂ ਜ਼ਿਕਰ ਕੀਤਾ ਨਹੀਂ, ਕਲਯੁੱਗ ਦੇ ਵਿੱਚ ਵਰਤਾਰਾ ਤੇ ਬਾਜ਼ਾਰਾਂ ਵਿੱਚ ਤੇ ਨਮਾਇਸ਼ ਹੈ, ਮਾਰਕੀਟਾਂ ਵਿੱਚ ਤੇ ਨਮਾਇਸ਼ ਹੈ, ਗੁਰੂ ਘਰ ਵੀ ਨਹੀਂ ਬਖਸ਼ੇ ਕਈਆਂ ਨੇ, ਪਹਿਰਾਵਾ ਇਵੇਂ ਦਾ ਪਾ ਕੇ ਆਉਂਦੇ, ਰੰਨਾਂ ਹੋਈਆਂ ਬੋਧੀਆਂ, ਪੁਰਸ ਹੋਏ ਸਹੀ ਯਾਦ। ਆਸਾ ਦੀ ਵਾਰ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਸ ਦਾ ਜ਼ਿਕਰ ਕੀਤਾ ਕਿ ਇੱਕ ਸਰੀਰ ਆ, ਇੱਕ ਬੁੱਧੀ ਆ, ਜਿਹੜੀ ਸਰੀਰ ਦਾ ਕੰਟਰੋਲ ਕਰਦੀ ਹੈ ਉਹ ਸਰੀਰ ਚਲਾਉਂਦੀ ਹੈ। ਉਹ ਵੀ ਸਤਿਗੁਰਾਂ ਨੂੰ ਸਵਾਲ ਕੀਤਾ ਸੀ ਕਿਸੇ ਨੇ, ਅਤੇ ਸਤਿਗੁਰਾਂ ਨੇ ਫਿਰ ਉਹਦਾ ਜਵਾਬ ਦਿੱਤਾ ਵੀ ਸਤਿਯੁਗ ਰਥ ਸੰਤੋਖ ਕਾ, ਧਰਮ ਅੱਗੇ ਰਥ ਵਾਹੋ, ਤ੍ਰੇਤੈ ਰਥ ਜੋਰ ਕਾ, ਤਪ ਅੱਗੇ ਰਥ ਵਾਹੋ, ਦੁਆਪੁਰ ਰਥ ਤਪੈ ਕਾ, ਸਤ ਅੱਗੇ ਰਥ ਵਾਹੋ, ਕਲਯੁਗ ਰਥ ਅਗਨ ਕਾ, ਕੂੜ ਅੱਗੇ ਰਥ ਵਾਹੋ। ਕਿ ਕਲਯੁਗ ਦੇ ਵਿੱਚ ਜਿਹੜਾ ਸਰੀਰ ਰੂਪੀ ਰਥ ਹੈ ਨਾ ਉਹ ਅਗਨ ਦਾ, ਅੰਦਰ ਤੇ ਕਾਮ ਦੀ ਪੂਰਤੀ ਦੇ ਭਾਂਬੜ ਮੱਚਦੇ ਪਏ ਆ, ਪਦਾਰਥਾਂ ਦੀ ਪ੍ਰਾਪਤੀ ਦੇ ਲੋਭ ਦੇ ਭਾਂਬੜ ਮੱਚਦੇ ਪਏ ਆ, ਅਤੇ ਇਸ ਸਰੀਰ ਦਾ ਰਥਵਾਹ ਜਿਹੜੀ ਬੁੱਧੀ ਸੀ ਨਾ ਉਹ ਫਿਰ ਕੂੜ ਅੱਗੇ ਰਥਵਾਹ, ਉਹ ਤੇ ਕੂੜ ਦੀ ਭਰੀ ਪਈ ਹੈ। ਚਲਾਉਣ ਵਾਲਾ ਰਥਵਾਈ ਝੂਠਾ, ਝੂਠ ਨਾਲ ਨੱਕੋ ਨੱਕ ਭਰਿਆ, ਅਤੇ ਰਥ ਵਾਲਾ ਜਿਹੜਾ ਸਰੀਰ ਰੂਪੀ ਰਥ ਆ ਉਹ ਪ੍ਰਾਪਤੀ ਭਾਲਦਾ ਪਿਆ, ਅੰਦਰ ਭਾਂਬੜ ਬਲਦੇ ਪਏ ਕਾਮ ਦੇ ਅਤੇ ਕ੍ਰੋਧ ਦੇ। ਕਲਯੁੱਗ ਰਥ ਅਗਨ ਕਾ ਅਤੇ ਕੂੜ ਅੱਗੇ ਰਥਵਾਓ, ਇਹ ਬਹੁਤਾਤ ਬਹੁਮਤ ਦਾ ਜੋ ਵਰਤਾਰਾ ਨਾ ਸਤਿਗੁਰਾਂ ਨੇ ਉਸ ਦਾ ਜ਼ਿਕਰ ਕੀਤਾ। ਕਲ ਕਲਵਾਲੀ ਕਾਮ ਮਦ, ਕਿ ਕਲ ਤੋਂ ਭਾਵ ਕਲਯੁੱਗ ਦੇ ਵਿੱਚ ਕਲਵਾਲੀ, ਜੋ ਬੁੱਧੀ ਹੈ, ਜੋ ਸੁਭਾਵ ਹੈ ਨਾ ਕਲਯੁੱਗ ਦੇ ਜੀਵਾਂ ਦਾ, ਉਹ ਸ਼ਰਾਬ ਬਣਾਉਣ ਦੀ ਮੱਟੀ ਬਣਿਆ ਪਿਆ, ਅਤੇ ਉਹ ਭਰਿਆ ਕਾਹਦੇ ਨਾਲ ਪਿਆ, ਕਾਮ ਮਦ, ਕਾਮ ਦੀ ਵਾਸ਼ਨਾ ਦੇ ਨਾਲ। ਸੁਭਾਅ ਕਹਿ ਲਓ, ਬੁੱਧੀ ਕਹਿ ਲਓ, ਨੱਕਾ ਨੱਕ ਇਸ ਵਿਸ਼ੇ ਨਰ ਭਰੀ ਪਈ ਹੈ।
ਮਨੁਆ ਪੀਵਣ ਹਾਰ,
ਤੇ ਮਨ ਇਸ ਵਿਸ਼ੇ ਦੀ ਪ੍ਰਾਪਤੀ ਨੂੰ ਭਾਲਦਾ ਫਿਰਦਾ। ਮਨ ਦੇ ਵਿੱਚ ਤੜਪ ਰੱਬ ਦੀ ਥੋੜਾ, ਮਨ ਦੇ ਵਿੱਚ ਤੜਪ ਗੁਰੂ ਦੀ ਥੋੜਾ, ਮਨ ਵਿੱਚ ਤੜਪ ਕਿਧਰੇ ਜੀਵ ਈਸ਼ ਦੀ ਏਕਤਾ ਦੀ ਥੋੜਾ, ਮਨ ਵਿੱਚ ਤੇ ਭਾਵਨਾ ਵੀ ਪੁਰਸ ਹੋਏ ਸਹੀ ਯਾਦ, ਸ਼ਿਕਾਰੀ ਭਾਵਨਾ ਵੀ ਕਾਮ ਦੀ ਪੂਰਤੀ ਕਿੱਥੋਂ ਹੋਣੀ ਹੈ, ਉਹ ਫਿਰ ਮਨ ਸਿਮਰਤੀ ਦਾ ਭਰੀ ਪਈ ਹੈ। ਇਹ ਸਰੀਰ, ਇਹ ਕਲਯੁਗੀ ਸੁਭਾਅ ਇਸ ਮਨੁੱਖ ਦਾ, ਉਹ ਕਾਮ ਦੀ ਵਾਸ਼ਨਾ ਨਾਲ ਭਰਿਆ ਪਿਆ, ਤੇ ਮਨ ਇਸ ਨੂੰ ਫਿਰ ਭਰ ਭਰ ਕੇ ਪੀ ਜਾ ਰਿਹਾ। ਕਿਵੇਂ ਪੀ ਰਿਹਾ, ਅੱਗੇ ਉਹ ਪਿਆਉਣ ਵਾਲਾ ਕਿਹੜਾ, ਭਾਂਡਾ ਕਿਹੜਾ, ਸਤਿਗੁਰਾਂ ਉਸ ਦਾ ਜ਼ਿਕਰ ਕੀਤਾ ਹੈ।
ਕ੍ਰੋਧ ਕਟੋਰੀ ਮੋਹ ਭਰੀ,
ਇੱਕ ਜ਼ਿਕਰ ਹੈ ਜੀ, ਇੱਕ ਧਾਰਮਿਕ ਗ੍ਰੰਥ ਦੇ ਵਿੱਚ ਜ਼ਿਕਰ ਹੈ ਕਿ ਜਦੋਂ ਮਨੁੱਖ ਕਾਮ ਵਾਸ਼ਨਾ ਦੇ ਵਿੱਚ ਅੰਨਾ ਹੋ ਜਾਂਦਾ ਨਾ, ਉਹ ਫਿਰ ਕਾਮ ਵਾਸ਼ਨਾ ਦੀ ਪੂਰਤੀ ਵਾਸਤੇ ਕੋਈ ਵੀ ਯਤਨ ਕਰਦਾ, ਨਖਿੱਧ ਤੋਂ ਨਖਿੱਧ ਯਤਨ ਕਰਨ ਵਾਸਤੇ ਵੀ ਉਹਨੂੰ ਰੱਬ ਭੁੱਲ ਜਾਂਦਾ, ਉਹਨੂੰ ਗੁਰੂ ਭੁੱਲ ਜਾਂਦਾ, ਉਹਨੂੰ ਪਰਮੇਸ਼ਰ ਭੁੱਲ ਜਾਂਦਾ। ਜੇ ਰਸਤੇ ਦੇ ਵਿੱਚ ਕੋਈ ਧਰਮੀ ਬੰਦਾ ਆਉਂਦਾ, ਉਹਨੂੰ ਉਹ ਰੋਕਦਾ ਵੀ ਹੈ, ਉਹਨੂੰ ਸਿੱਖਿਆ ਵੀ ਦਿੰਦਾ, ਪਰ ਉਹਦੀ ਸਿੱਖਿਆ ਉਹਨੂੰ ਯਹਿਰ ਰੂਪੀ ਭਾਸਦੀ ਹੈ, ਕਿਉਂਕਿ ਉਹ ਅੰਨਾ ਹੋ ਚੁੱਕਾ ਕਾਮ ਦੀ ਵਾਸ਼ਨਾ ਦੇ ਵਿੱਚ। ਫਿਰ ਉਸ ਨੂੰ ਕ੍ਰੋਧ ਆਉਂਦਾ ਉਸ 'ਤੇ। ਅਤੇ ਜਿਹੜਾ ਦੁਨਿਆਵੀ ਮਨੁੱਖ ਉਸ ਕਾਮ ਦੀ ਵਾਸ਼ਨਾ ਦੀ ਪੂਰਤੀ ਕਰਵਾਉਣ ਵਿੱਚ ਉਹਦੀ ਸਹਾਇਤਾ ਕਰਦਾ, ਉਸ 'ਤੇ ਉਹਨੂੰ ਮੋਹ ਲੱਗਦਾ, ਉਹਨੂੰ ਬਹੁਤ ਪਿਆਰਾ ਲੱਗਦਾ ਵੀ ਮੈਨੇ ਸਾਥ ਦਿੱਤਾ ਇਸ ਕਾਮ ਦੇ ਵਿਸ਼ੇ ਦੀ ਪੂਰਤੀ ਲਈ। ਭਾਵੇਂ ਧਰਮੀ ਬੰਦੇ ਕਿਉਂ ਸ਼ਿਕਾਰ ਬਣੇ ਜੀ, ਰਾਜੇ ਮਹਾਰਾਜੇ ਪੁਰਾਤਨ ਸਮਿਆਂ ਵਿੱਚ ਕਿਉਂ ਧਰਮੀ ਬੰਦੇ ਉਹਨਾਂ ਦੇ ਕ੍ਰੋਧ ਦਾ ਸ਼ਿਕਾਰ ਬਣੇ? ਉਹਨਾਂ ਨੇ ਤੇ ਪਰ ਉਪਕਾਰ ਵੱਸ ਹੋ ਕੇ ਉਪਦੇਸ਼ ਦਿੱਤਾ, ਪਰ ਉੱਧਰ ਉਹ ਕਾਮ ਦੇ ਵਿੱਚ ਅੰਨੇ ਇੰਨੇ ਹੋਏ, ਉਹਨਾਂ ਨੂੰ ਉਹਨਾਂ ਦਾ ਉਪਦੇਸ਼ ਵੀ ਜ਼ਹਿਰ ਜਾਪਿਆ, ਫਿਰ ਇੰਜ ਵੀ ਹੋਇਆ ਧਰਮੀ ਮਨੁੱਖ ਕਤਲ ਵੀ ਕਰ ਦਿੱਤੇ ਗਏ, ਕਿਉਂਕਿ ਉਹ ਕਾਮ ਵਿੱਚ ਅੱਧੇ ਅੰਨੇ ਹੋਏ ਸਨ। ਸਤਿਗੁਰਾਂ ਨੇ ਇੱਥੇ ਰਮਜ ਰੂਪ ਵਿੱਚ ਜ਼ਿਕਰ ਕੀਤਾ ਕਿ ਕ੍ਰੋਧ ਕਟੋਰੀ, ਕਿ ਉਹ ਕਾਮ ਦਾ ਨਸ਼ਾ ਮਨ ਪੀ ਕਿਹੜੀ ਕਟੋਰੀ ਨਾ ਰਿਹਾ, ਕ੍ਰੋਧ ਦੀ ਕਟੋਰੀ, ਵੀ ਜਿਹੜਾ ਰਸਤੇ ਦੇ ਵਿੱਚ ਵਾਧਾ ਖੜੀ ਕਰਦਾ ਉਸ 'ਤੇ ਕ੍ਰੋਧ, ਉਸ 'ਤੇ ਵੀ ਉਹਨੂੰ ਵੇਖ ਕੇ ਭਾਂਬੜ ਮੱਚਦੇ, ਇਹ ਮੈਨੂੰ ਉਪਦੇਸ਼ ਦੇਣੋਂ ਨਹੀਂ ਹਟਦਾ, ਇਹ ਮੇਰੇ ਰਸਤੇ ਵਿੱਚ ਕਿੱਥੇ ਆ ਗਿਆ, ਮੈਂ ਤਾਂ ਕਾਮ ਦੀ ਪੂਰਤੀ ਵਾਸਤੇ ਜਾ ਰਿਹਾ ਸਾਂ। ਕ੍ਰੋਧ ਕਟੋਰੀ ਬਣਿਆ ਹੋਇਆ, ਜਿਹੜੇ ਸਾਥ ਦੇਣ ਵਾਲੇ ਹਨ ਉਹ ਭਰੇ ਪਏ, ਉਹ ਸਾਥੀ ਜੇ ਮਾਰਗ ਪੰਡਿਤ ਗਏ ਪਛੇ ਪਰੀ ਵੀਰ, ਉਹਨਾਂ ਦਾ ਬਹੁਤਾਤ ਵਿੱਚ ਸਾਥ ਹੈ, ਉਹ ਫਿਰ ਮੋਹ ਵਾਲਿਆਂ ਦਾ ਲੱਭਾ ਲੱਭ ਉਹ ਕਟੋਰੀ ਕ੍ਰੋਧ ਦੀ ਭਰੀ ਪਈ ਹੈ।
ਪੀ ਲਾਵਾ ਅਹੰਕਾਰ,
ਤੇ ਜਦੋਂ ਉਹ ਇਸ ਗਲਤ ਕਰਮ ਦੀ ਪ੍ਰਵਿਰਤੀ ਵਿੱਚ ਮਨੁੱਖ ਸਫਲ ਹੋ ਗਿਆ, ਫਿਰ ਉਹ ਅਹੰਕਾਰ ਕਰਦਾ। ਪੀ ਲਾਵਾ ਪਲਾਉਣ ਵਾਲਾ ਅਹੰਕਾਰ, ਸਾਥੀ ਅਹੰਕਾਰ, ਕਹਿੰਦਾ ਵੇਖ ਲਿਆ ਮੈਂ ਪੂਰਤੀ ਕਰ ਲਈ ਨਾ ਇਸ ਕੰਮ ਦੀ, ਜਿਸ ਰੂਪ ਨੂੰ ਵੇਖਿਆ ਸੀ, ਜਿਸ ਸਰੀਰ ਨੂੰ ਵੇਖਿਆ ਸੀ, ਉਸ ਵਿਸ਼ੇ ਦੀ ਪੂਰਤੀ ਕਰ ਲਈ। ਇਹ ਸਾਧੂ ਸੰਤ ਮਹਾਤਮਾ ਐਵੇਂ ਹੀ ਉਪਦੇਸ਼ ਦਿੰਦੇ ਫਿਰਦੇ ਸਨ, ਇਹਦੇ ਵਿੱਚ ਤਾਂ ਰਸ ਹੀ ਬੜਾ। ਅਸਲ ਦੇ ਵਿੱਚ ਬਹੁਤਾਤ ਜੋ ਬਹੁਮਤ ਕਲਯੁੱਗ ਦੇ ਜੀਵਾਂ ਦਾ, ਸਤਿਗੁਰਾਂ ਨੇ ਉਸ ਦਾ ਜ਼ਿਕਰ ਕੀਤਾ। ਅੱਗੇ ਫਿਰ ਉਹਨਾਂ ਦੀ ਸੰਗਤ ਕਿਹੜੀ, ਉਹਨਾਂ ਦੀ ਮਹਿਫਲ ਕਿਹੜੀ, ਉਹਦਾ ਜ਼ਿਕਰ ਕਰਦੇ ਹਨ।
ਮਜਲਸ ਕੂੜੇ ਲੱਭ ਕੀ,
ਫਿਰ ਮਹਿਫਲ ਕਹਿੰਦੇ ਉਹਨਾਂ ਕਾਮੀ ਮਨੁੱਖਾਂ ਦੀ ਕਿਹੜੀ ਆ, ਝੂਠ ਦੀ ਤੇ ਲੱਭ ਦੀ। ਜਿਹੜੇ ਸਾਥੀ ਹੈ ਉਹ ਝੂਠੇ ਵੀ ਹੈ ਤੇ ਲੋਭੀ ਵੀ ਹੈ, ਕਿਉਂਕਿ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਜਦੋਂ ਉਹਦੀ ਪੂਰਤੀ ਕਰਾਉਣ ਵਿੱਚ ਸਾਥ ਦੇਣਗੇ ਤੇ ਝੂਠ ਬੋਲਣਾ ਪੈਣਾ ਵੀ ਇਹ ਕੰਮ ਠੀਕ ਹੈ, ਤੂੰ ਗਲਤ ਨਹੀਂ ਕਰ ਰਿਹਾ। ਤੇ ਲੱਭ ਉਹਨਾਂ ਨੂੰ ਉਹਦੇ ਵਿੱਚੋਂ ਕੁਝ ਨਾ ਕੁਝ ਪਦਾਰਥ ਮਿਲਦੇ ਆ, ਕਿਉਂਕਿ ਆਪਣੀ ਪ੍ਰਾਪਤੀ ਵਾਸਤੇ ਮਨੁੱਖ ਉਹਨਾਂ ਨੂੰ ਕੋਈ ਲਾਲਚ ਦਿੰਦਾ, ਕੋਈ ਮਾਇਆ ਦਿੰਦਾ, ਕੋਈ ਪਦਾਰਥ ਦਿੰਦਾ। ਉਹਦੀ ਫਿਰ ਮਹਿਫਲ ਸੱਚੇ ਪਾਤਸ਼ਾਹ ਫਰਮਾਉਂਦੇ, ਕੂੜੇ ਲੱਭ ਕੀ ਝੂਠ, ਅਤੇ ਲੱਭ ਦੀ ਮਹਿਫਲ ਉਹਦੇ ਇਰਦ ਗਿਰਦ ਘੁੰਮਣ ਘੇਰੀ ਇੰਨੀ ਵੱਡੇ ਘੇਰੇ ਬਣ ਜਾਂਦੇ ਆ, ਮਜਾਲ ਆ ਉਹਨੂੰ ਕਲਯੁਗੀ ਮਨੁੱਖ ਨੂੰ ਰੱਬ ਚੇਤੇ ਆ ਜਾਵੇ, ਨਾਮ ਚੇਤੇ ਆ ਜਾਵੇ, ਫਿਰ ਕੀ ਹਾਲਤ ਬਣਦੀ ਹੈ।
ਪੀ ਪੀ ਹੋਏ ਖੁਆਰ,
ਬਸ ਉਹ ਫਿਰ ਸਾਥ ਦੇਈ ਜਾਂਦੀ ਹੈ ਮਹਿਫਲ ਝੂਠਿਆਂ ਦੀ ਤੇ ਲੋਭੀਆਂ ਦੀ। ਉਹ ਫਿਰ ਉਸ ਵਿਸ਼ੇ ਦੀ ਪੂਰਤੀ ਵਾਸਤੇ ਕਟੋਰੀਆਂ ਭਰ ਭਰ ਕੇ ਪੀ ਪੀ ਹੋਏ ਖੁਆਰ, ਵਾਰ ਵਾਰ ਜੰਮਣ ਮਰਨ ਦੇ ਗੇੜਿਆਂ ਦੇ ਵਿੱਚ, ਟੇਢੀਆਂ ਮੇਢੀਆਂ ਜੂਨਾਂ ਵਿੱਚ ਪੈ ਕੇ ਖੁਆਰ ਹੁੰਦਾ ਹੈ।
ਕਰਣੀ ਲਾਹਣ ਸਤ ਗੁੜ,
ਇੱਥੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਧਰਮੀ ਮਨੁੱਖਾਂ ਦਾ, ਪਰ ਉਹ ਧਰਮੀ ਮਨੁੱਖ ਜਿਨ੍ਹਾਂ ਦੀ ਕਰਣੀ, ਜਿਨ੍ਹਾਂ ਦੀ ਕਰਣੀ ਸ਼ੁਭ ਗੁਣਾਂ ਵਾਲੀ ਭਗਤੀ ਰੂਪੀ ਸ੍ਰੇਸ਼ਟ ਕਰਣੀ ਹੈ, ਉਹਨਾਂ ਨੇ ਉਹ ਲਾਹਣ ਬਣਾਈ ਹੈ ਜਿਸ ਦੇ ਵਿੱਚ ਸਤ ਸੰਤੋਖ ਦਇਆ ਧਰਮ, ਕਿਉਂਕਿ ਸਮਾਂ ਸਾਥ ਨਹੀਂ ਦੇ ਰਿਹਾ ਕੇਵਲ ਅਖਰੀ ਅਰਥ, ਉਹਨਾਂ ਨੇ ਫਿਰ ਸਤ ਸੰਤੋਖ ਦਇਆ ਧਰਮ ਦੇ ਗੁਣਾਂ ਰੂਪੀ ਲਾਹਣ ਬਣਾਈ ਹੈ, ਸ੍ਰੇਸ਼ਟ ਰੂਪੀ ਭਗਤੀ ਕਰਨੀ ਹੈ ਉਹਨਾਂ ਦੀ, ਉਹਦੇ ਵਿੱਚ ਗੁੜ ਪਾਇਆ ਸਤ ਦਾ, ਸੱਚ ਦਾ
ਸੱਚ ਸਰਾ ਕਰ ਸਾਰ।
ਉਹਨਾਂ ਨੇ ਫਿਰ ਸੱਚ ਸਰਾ, ਸਰਾ ਤੋਂ ਭਾਵ ਸ਼ਰਾਬ, ਉਹਨਾਂ ਨੇ ਸੱਚੇ ਨਾਮ ਦੀ ਸ਼ਰਾਬ ਤਿਆਰ ਕੀਤੀ। ਕਰ ਸਾਰ ਜੋ ਸ੍ਰੇਸ਼ਟ ਹੈ, ਜੋ ਜੀਵ ਈਸ਼ ਦੀ ਅਭੇਕਤਾ ਕਰਵਾਉਣ ਵਾਲੀ ਹੈ।
ਗੁਣ ਮੰਡੇ ਕਰ ਸੀਲ ਘਿਓ,
ਫਿਰ ਉਹਨਾਂ ਦਾ ਖਾਣਾ ਖਾਜ ਅਹਾਜ ਨਹੀਂ। ਉਹਨਾਂ ਨੇ ਸ਼ੁਭ ਗੁਣਾ ਰੂਪੀ ਇੱਕ ਸਾਡੇ ਮਾਝੇ ਦੀ ਬੋਲੀ ਵਿੱਚ ਨਾ ਜੀ, ਪ੍ਰਸ਼ਾਦਾ ਸੁੱਕਾ ਹੋਵੇ, ਰੁੱਖਾ ਮਿੱਸਾ ਹੋਵੇ, ਉਹਨੂੰ ਮੰਡਾ ਵੀ ਕਹਿ ਦਿੱਤਾ ਜਾਂਦਾ। ਉਹਨਾਂ ਦਾ ਫਿਰ ਭੋਜਨ ਸ਼ੁਭ ਗੁਣਾਂ ਦੇ ਮੰਡੇ ਪ੍ਰਸ਼ਾਦਾ ਕਰ ਸੀਲ ਘਿਓ। ਉਸ ਨੂੰ ਫਿਰ ਚੋਪੜਿਆ ਕਿਹਦੇ ਨਾਲ? ਉਹਨਾਂ ਨੇ ਸੰਜਮ ਨਾਲ, ਸਤ ਨਾਲ, ਉਹ ਇੰਦਰੀਆਂ ਦੇ ਜਤ ਸਤ ਰੂਪੀ ਰੱਖਣ ਰੂਪੀ ਘਿਓ ਨਾਲ ਉਹਨਾਂ ਸ਼ੁਭ ਗੁਣਾਂ ਰੂਪੀ ਮੰਡਿਆਂ ਪ੍ਰਸ਼ਾਦਿਆਂ ਨੂੰ ਚੋਪੜਦੇ ਹਨ।
ਸਰਮ ਮਾਸ ਆਹਾਰ,
ਉਹ ਫਿਰ ਗਲਤ ਕੰਮਾਂ ਵੱਲੋਂ ਜੋ ਲੱਜਿਆ ਕਰਨੀਆਂ, ਉਹ ਉਹਨਾਂ ਦਾ ਮਾਸ ਦਾ ਆਹਾਰ ਆ। ਪਰਮੇਸ਼ਰ ਦੇ ਭਉ ਵਿੱਚ ਰਹਿਣਾ, ਰੱਬ ਤੋਂ ਡਰ ਕੇ ਰਹਿਣਾ, ਗਲਤ ਕੰਮ ਨਾ ਕਰਨੇ, ਇਹ ਉਹਨਾਂ ਦਾ ਮਾਸ ਦਾ ਆਹਾਰ ਜਾਣਨਾ ਕਰੋ।
ਗੁਰਮੁਖ ਪਾਈਐ ਨਾਨਕਾ,
ਪਰ ਇਹ ਜਿਨ੍ਹਾਂ ਨੇ ਗੁਰੂ ਧਾਰਨ ਕੀਤਾ, ਗੁਰਮੁਖ ਮੁਖੀ ਗੁਰਾਂ ਦੁਆਰਾ ਉਹਨਾਂ ਨੇ ਇਹ ਬੁੱਧ ਇਹ ਸ਼ੁਭ ਗੁਣ ਪ੍ਰਾਪਤ ਕੀਤੇ, ਇਹ ਕਰਨੀ ਧਾਰਨ ਕੀਤੀ।
ਖਾਧੈ ਜਾਹੇ ਬਿਕਾਰ,
ਜਿਨ੍ਹਾਂ ਨੇ ਫਿਰ ਇਹ ਭੋਜਨ ਛਕ ਲਿਆ, ਨਾ ਖਾਧੈ ਜਾਹੇ ਖਾ ਲਿਆ, ਜਾਹੇ ਬਿਕਾਰ, ਉਹਨਾਂ ਦੇ ਫਿਰ ਅੰਦਰੋਂ ਕਾਮ ਦੀ ਵਾਸ਼ਨਾ, ਕ੍ਰੋਧ ਦੀ ਵਾਸ਼ਨਾ, ਲੋਭ ਦੀ ਵਾਸ਼ਨਾ, ਝੂਠ ਦੀ ਵਾਸ਼ਨਾ ਜਾਹੇ ਚਲੀ ਗਈ।
ਮਰਦਾਨਾ ਪਹਿਲਾ,
ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅਗਲੇ ਸਲੋਕ ਵਿੱਚ ਬਖਸ਼ਿਸ਼ ਕਰਦੇ ਹਨ।
ਕਾਇਆ ਲਾਹਣ ਆਪ ਮਦ,
ਕਾਇਆ ਤੋਂ ਭਾਵ ਸਰੀਰ, ਜਿਨ੍ਹਾਂ ਨੇ ਇਸ ਸਰੀਰ ਨੂੰ ਹੀ ਲਾਹਣ ਬਣਾਇਆ, ਇਸ ਸਰੀਰ ਨੂੰ ਸ਼ਰਾਬ ਤਿਆਰ ਕਰਨ ਵਾਲੀ ਮੱਟੀ ਬਣਾਇਆ, ਵਿੱਚ ਪਾਇਆ ਕੀ? ਭਰਿਆ ਕੀ? ਆਪ ਮਦ, ਕਿ ਮੈਂ ਹੀ ਹਾਂ, ਮੈਂ ਹੀ ਸਿਆਣਾ, ਜੋ ਮੈਂ ਕਰ ਰਿਹਾ ਹਉ ਹੰਗਤਾ। ਹਉਮੇ ਦੇ ਵਿੱਚ ਇੰਨੇ ਗਰਸੇ ਗਏ, ਮਜਾਲਿਆ ਕਿਸੇ ਧਰਮ ਗ੍ਰੰਥ ਦਾ ਉਪਦੇਸ਼ ਸੁਣ ਰਹਿਣ, ਮਜਾਲਿਆ ਕਿਸੇ ਗੁਰੂ ਦਾ ਸਮਰੱਥ, ਗੁਰੂ ਦਾ ਉਪਦੇਸ਼ ਉਹਨਾਂ ਨੂੰ ਚੰਗਾ ਲੱਗੇ, ਨਹੀਂ ਉਹਨਾਂ ਨੇ ਤੇ ਹਉ ਮੈਂ ਹੰਗਤਾ ਦੇ ਨਾਲ ਇਹ ਕਾਇਆ ਰੂਪੀ ਜੋ ਸਰੀਰ ਰੂਪੀ ਮੱਟੀ ਹੈ ਉਹਨੂੰ ਭਰਿਆ ਪਿਆ ਵੀ ਮੈਂ ਹੀ ਠੀਕ ਹਾਂ, ਜੋ ਮੈਂ ਕਰ ਰਿਹਾ, ਭਾਵੇਂ ਮੈਂ ਕਾਮ ਵਾਸ਼ਨਾ ਦੀ ਪੂਰਤੀ ਵਾਸਤੇ ਕੰਮ ਕਰ ਰਿਹਾ, ਪਰ ਮੈਂ ਹੀ ਠੀਕ ਕਰ ਰਿਹਾ।
ਮਜਲਸ ਤ੍ਰਿਸ਼ਨਾ ਧਾਤ,
ਉਹਨਾਂ ਦੀ ਫਿਰ ਮਹਿਫਲ ਜਿਹੜੀ ਆ ਨਾ, ਉਹਦੇ ਆਲੇ ਦੁਆਲੇ ਫੁਰਨਿਆਂ ਰੂਪੀ ਤ੍ਰਿਸ਼ਨਾ, ਵੀ ਮਨ ਦੇ ਵਿੱਚ ਜੋ ਫੁਰਨਾ ਆਇਆ, ਕਾਮ ਦਾ ਆਇਆ ਉਹ ਪੂਰਾ ਕਰਨਾ, ਕ੍ਰੋਧ ਦਾ ਆਇਆ ਉਹ ਪੂਰਾ ਕਰਨਾ, ਪਦਾਰਥਾਂ ਦੀ ਪ੍ਰਾਪਤੀ ਦਾ ਆਇਆ, ਭਾਵੇਂ ਉਹ ਕਿਸੇ ਰੂਪ ਵਿੱਚ ਪ੍ਰਾਪਤੀ ਹੋਵੇ ਉਹ ਪੂਰਾ ਕਰਨਾ, ਉਹਨਾਂ ਦੀ ਫਿਰ ਜੋ ਮਹਿਫਲ ਹੈ ਨਾ ਉਹ ਤ੍ਰਿਸ਼ਨਾ ਦੇ ਫੁਰਨਿਆਂ ਵਿੱਚ ਹੀ ਬਣੀ ਹੁੰਦੀ ਹੈ।
ਮਨਸਾ ਕਟੋਰੀ ਕੂੜ ਭਰੀ,
ਉਹਨਾਂ ਦੇ ਫਿਰ ਮਨ ਰੂਪੀ ਕਟੋਰੀ ਜਿਹੜੀ ਹੈ ਨਾ, ਕਿਉਂਕਿ ਜਦੋਂ ਇਹ ਵਿਸ਼ਿਆਂ ਦੀ ਪੂਰਤੀ ਕਰਨੀ ਹੈ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਫਿਰ ਕੂੜ ਨੇ ਪ੍ਰਧਾਨ ਹੋਣਾ ਨਾ, ਕੂੜ ਫਿਰ ਪ੍ਰਧਾਨ ਵੇ ਲਾ ਲਓ, ਝੂਠ ਹੀ ਹੋਵੇਗਾ। ਕਾਮ ਦੀ ਪੂਰਤੀ ਕਰਨੀ ਆ, ਪਰ ਤ੍ਰੈ ਪ੍ਰਾਏ ਰੂਪ ਦੀ, ਪ੍ਰਾਏ ਤਨ ਦੀ, ਝੂਠ ਦਾ ਸਹਾਰਾ ਲੈਣਾ ਪੈਣਾ, ਲੋਭ ਦਾ ਸਹਾਰਾ ਲੈਣਾ ਪੈਣਾ, ਸਾਥੀ ਬਣਾਉਣੇ ਪੈਣੇ, ਉਹਨਾਂ ਨੂੰ ਲੋਭ ਦੇਣਾ ਪੈਣਾ, ਉਹ ਫਿਰ ਕ੍ਰੋਧ ਪ੍ਰਧਾਨ ਹੋਣਾ, ਉਹਨਾਂ ਦੀ ਫਿਰ ਜੋ ਮਨ ਰੂਪੀ ਕਟੋਰੀ ਹੈ ਨਾ ਕੂੜ ਭਰੀ, ਉਹ ਫਿਰ ਝੂਠ ਨਾਲ ਲੱਭਾ ਲੱਭ ਭਰ ਜਾਂਦੀ ਹੈ।
ਪੀ ਲਾਏ ਜਮਕਾਲ,
ਤੇ ਜਮਕਾਲ ਉੱਤੇ ਫਿਰ ਸਿਰ ਤੇ ਖਲੋਤਾ ਵੀ ਪੀ ਜਾ ਕੋਈ ਨੀ, ਜਿੰਨੇ ਮਰਜ਼ੀ ਭਰ ਭਰ ਕੇ ਪੀ ਲਾ। ਜਮਕਾਲ ਕਹਿੰਦਾ ਖਾਜਾ ਤੇ ਮੇਰਾ ਹੀ ਬਣਨਾ ਨਾ, ਅਗਲੀ ਜੂਨ ਤੈਨੂੰ ਇਹੋ ਜਿਹੀ ਦੇਵਾਂਗੇ, ਨਾਲੀਆਂ ਦਾ ਕੀੜਾ ਬਣਾਵਾਂਗੇ, ਫਿਰ ਤੈਨੂੰ ਪਤਾ ਲੱਗੇਗਾ ਇਹ ਜੋ ਮਨਸਾ ਕਟੋਰੀ ਕੂੜ ਭਰੀ ਹੈ ਇਹਦਾ ਖਮਿਆਜਾ ਕੀ ਭੁਗਤਣਾ ਪੈਂਦਾ ਹੈ।
ਇਤ ਮਦ ਪੀਤਾ ਨਾਨਕਾ,
ਜਿਨ੍ਹਾਂ ਨੇ ਫਿਰ ਇਹ ਨਸ਼ਾ ਪੀ ਲਿਆ,
ਬਹੁਤੇ ਖੱਟੀ ਹੈ ਵਿਕਾਰ,
ਵਿਸ਼ੇ ਵਿਕਾਰਾਂ ਦੀ ਪੂਰਤੀ ਕਰ ਲਈ।
ਗਿਆਨ ਗੁੜ ਸਾਲਾਹ ਮੰਡੇ,
ਪਰ ਇੱਕ ਸਤਿ ਪੁਰਖ ਜਿਨ੍ਹਾਂ ਨੇ ਗੁਰੂ ਦਾ ਗਿਆਨ ਰੂਪੀ ਉਪਦੇਸ਼ ਦਾ ਗੁੜ ਪਾਇਆ, ਸਿਫ ਤੋਂ ਸਲਾਹ ਦਾ ਭੋਜਨ ਤਿਆਰ ਕੀਤਾ
ਭਾਉ ਮਾਸ ਆਹਾਰ
ਤੇ ਪਰਮੇਸ਼ਰ ਦੇ ਭਾਉ ਵਿਚ ਰਹਿਣ ਦਾ ਮਾਸ ਦਾ ਆਹਾਰ ਬਣਾਇਆ
ਨਾਨਕ ਇਹੋ ਭੋਜਨ ਸੱਚ ਹੈ
ਜਿਨ੍ਹਾਂ ਨੇ ਫਿਰ ਇਹ ਸੱਚਾ ਭੋਜਨ ਤਿਆਰ ਕਰ ਲਿਆ
ਸੱਚ ਨਾਮ ਆਧਾਰ
ਤੇ ਸੱਚੇ ਨਾਮ ਨੂੰ ਹੀ ਆਧਾਰ ਬਣਾ ਲਿਆ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
ਕਾਇਆ ਲਾਹਣ ਆਪ ਮਦ
ਜਿਨ੍ਹਾਂ ਨੇ ਇਸ ਸਰੀਰ ਰੂਪੀ ਮੱਟੀ ਨੂੰ ਲਾਹਣ ਬਣਾਇਆ ਪਰ ਆਪ ਮਦ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖਦੀ ਕਾਰ ਕੀਤੀ ਆਪਣੇ ਔਗਣਾਂ ਵੱਲ ਤਵੱਜੋ ਦਿੱਤੀ
ਅੰਮ੍ਰਿਤ ਤਿਸ ਕੀ ਧਾਰ
ਉਹਨਾਂ ਦੇ ਅੰਦਰੋਂ ਫਿਰ ਅੰਮ੍ਰਿਤ ਦਾ ਰਸ ਪੈਦਾ ਹੋਇਆ
ਸਤ ਸੰਗਤ ਸਿਉ ਮਿਲਾਪ ਹੋਏ
ਪਰ ਕਿਵੇਂ ਪੈਦਾ ਹੋਇਆ ਜਿਨ੍ਹਾਂ ਨੂੰ ਸਤ ਸੰਗਤ ਦੀ ਮਿਲਾਪ ਹੋਇਆ ਪ੍ਰਾਪਤੀ ਹੋਈ
ਲਿਵ ਕਟੋਰੀ ਅੰਮ੍ਰਿਤ ਭਰੀ
ਉਹਨਾਂ ਨੇ ਫਿਰ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਜੋੜ ਕੇ ਜੋ ਉਹ ਕਟੋਰੀ ਸੀ ਨਾ ਮਨ ਦੀ ਜੋ ਬੁੱਧੀ ਦੀ ਸੀ ਉਹ ਲੱਭਾ ਲੱਭ ਅੰਮ੍ਰਿਤ ਰਸ ਨਾਮ ਰਸ ਨਾਲ ਭਰ ਪਈ
ਪੀ ਪੀ ਕਟਹਿ ਵਿਕਾਰ
ਉਹਨਾਂ ਨੇ ਫਿਰ ਭਰ ਭਰ ਕੇ ਪੀਤੀ ਤੇ ਵਿਸ਼ੇ ਵਿਕਾਰ ਸਾਰੇ ਨਾਸ਼ ਹੋ ਗਏ
ਪੌੜੀ
ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪੌੜੀ ਅੱਗੇ ਸਤਿਗੁਰੂ ਬ੍ਰਹਮ ਦ੍ਰਿਸ਼ਟੀ ਕਿਉਂਕਿ ਇੱਕ ਵਿਰਾਗ ਦ੍ਰਿਸ਼ਟੀ ਹੁੰਦੀ ਬ੍ਰਹਮ ਦ੍ਰਿਸ਼ਟੀ ਉਹ ਹੁੰਦੀ ਜਿਹਦੇ ਵਿੱਚ ਹਰ ਇੱਕ ਦੇ ਵਿੱਚ ਬੈਠਾ ਰੱਬ ਦਿਖਾਈ ਦਿੰਦਾ ਸਤਿਗੁਰੂ ਬ੍ਰਹਮ ਦ੍ਰਿਸ਼ਟੀ ਦੇ ਵਿੱਚ ਇਹ ਵਚਨ ਕਰਦੇ ਹਨ
ਆਪੇ ਸੁਰ ਨਰ ਗਣ ਗੰਧਰਬਾ
ਸਤਿਗੁਰੂ ਫਰਮਾਉਂਦੇ ਦੇਵਤਿਆਂ ਵਿੱਚ ਵੀ ਤੂੰ ਨਰਾਂ ਮਨੁੱਖਾਂ ਵਿੱਚ ਵੀ ਤੂੰ ਗਣ ਜੋ ਸ਼ਿਵ ਜੀ ਦੀ ਉਸਤਤ ਕਰਨ ਵਾਲੇ ਉਹਨਾਂ ਵਿੱਚ ਵੀ ਤੂੰ ਗੰਧਰਵ ਜੋ ਦੇਵਤਿਆਂ ਦੇ ਰਾਗੀ ਉਹਨਾਂ ਵਿੱਚ ਵੀ ਤੂੰ ਹੀ ਪਰਮੇਸ਼ਰ ਵਰਤਦਾ ਹੈ
ਆਪੇ ਖਟ ਦਰਸ਼ਨ ਕੀ ਬਾਣੀ
ਤੇ ਜੋ ਸੇ ਸ਼ਾਸਤਰਾਂ ਦੇ ਵਿੱਚ ਗਿਆਨ ਹੈ ਉਸ ਗਿਆਨ ਵਿੱਚ ਵੀ ਤੂੰ ਹੀ ਹੈ
ਆਪੇ ਸ਼ਿਵ ਸ਼ੰਕਰ ਮਹੇਸ਼ਾ
ਤੇ ਸ਼ਿਵ ਜੀ ਵੀ ਤੇਰੇ ਦੁਆਰਾ ਹੀ ਪੈਦਾ ਕੀਤਾ ਹੋਇਆ ਉਸ ਦੇ ਵਿੱਚ ਵੀ ਤੂੰ ਹੈ ਸ਼ੰਕਰ ਤੇ ਮਹੇਸ਼ ਸ਼ਿਵ ਜੀ ਦੇ ਨਾਮ ਸਤਿਗੁਰੂ ਇਹਨਾਂ ਵਿੱਚ ਵੀ ਪਰਮੇਸ਼ਰ ਤੂੰ ਹੀ ਹੈ
ਆਪੇ ਗੁਰਮੁਖ ਅਕਥ ਕਹਾਣੀ
ਤੇ ਜੋ ਸਤਪੁਰਖ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਜੋ ਤੇਰੀ ਉਸਤਤ ਕਰਦੇ ਉਹਨਾਂ ਵਿੱਚ ਵੀ ਤੂੰ ਹੀ ਵਰਤ ਰਿਹਾ ਹੈ
ਆਪੇ ਜੋਗੀ ਆਪੇ ਭੋਗੀ
ਜੋਗੀਆਂ ਵਿੱਚ ਵੀ ਬੈਠਾ ਤੂੰ ਹੀ ਆਪ ਹੀ ਪਰਮੇਸ਼ਰ ਨਾਲ ਜੁੜ ਰਿਹਾ ਭੋਗੀਆਂ ਵਿੱਚ ਬੈਠਾ ਤੂੰ ਆਪ ਹੀ ਭੋਗ ਰਿਹਾ ਭੋਗਾਂ ਨੂੰ
ਆਪੇ ਸੰਨਿਆਸੀ ਫਿਰੈ ਬਿਬਾਣੀ
ਕਿਧਰੇ ਸੰਨਿਆਸੀ ਰੂਪ ਹੋ ਕੇ ਤੂੰ ਜੰਗਲਾਂ ਵਿੱਚ ਫਿਰ ਰਿਹਾ ਹੈ
ਆਪੇ ਨਾਲ ਗੋਸ਼ਟ ਆਪ ਉਪਦੇਸ਼
ਕਿਧਰੇ ਧਰਮ ਦੀ ਚਰਚਾ ਹੋ ਰਹੀ ਹੈ ਉਹਨਾਂ ਵਿੱਚ ਵੀ ਤੂੰ ਹੀ ਗੋਸ਼ਟ ਕਰ ਰਿਹਾ ਤੇ ਆਪ ਉਪਦੇਸ਼ੇ ਕਿਧਰੇ ਗੁਰੂ ਰੂਪ ਹੋ ਕੇ ਉਪਦੇਸ਼ ਪਰਮੇਸ਼ਰ ਤੂੰ ਆਪ ਹੀ ਹੈ
ਆਪੇ ਸੁਗੜ ਸਰੂਪ ਸਿਆਣੀ
ਤੂੰ ਆਪ ਹੀ ਸਿਆਣਾ ਤੇ ਸੁੰਦਰ ਸਰੂਪ ਵਾਲਾ ਬਹੁਤ ਉੱਚਾ ਹੈ
ਆਪਣਾ ਚੋਜ ਕਰ ਵੇਖੈ ਆਪੇ
ਤੇਰੇ ਹੀ ਚੋਜ ਹੈ ਤੇ ਸਾਰਿਆਂ ਦੇ ਵਿੱਚ ਤੂੰ ਆਪ ਵੀ ਵੇਖ ਰਿਹਾ ਬੈਠਾ ਵੇਖੈ ਵੱਖ ਅਕੇਲਾ ਵਾਲੀ ਕਾਰ ਕਰ ਰਿਹਾ ਹੈ
ਆਪੇ ਸਭਨਾ ਜੀਆਂ ਕਾ ਹੈ ਜਾਣੀ
ਜੋ ਜੀਵ ਕਰ ਰਹੇ ਅੰਤਰਜਾਮੀ ਹੋ ਕੇ ਤੂੰ ਸਾਰਿਆਂ ਦੇ ਕਰਮਾਂ ਨੂੰ ਵਾਚ ਕੇ ਉਸ ਦੇ ਅਨੁਸਾਰ ਫਿਰ ਉਹਨਾਂ ਦੇ ਲੇਖੇ ਦਾ ਭੁਗਤਾਨ ਕਰ ਰਿਹਾ ਗੁਰੂ ਕਿਰਪਾ ਕਰੇ ਅੱਜ ਦੇ ਜੋ ਪਾਵਨ ਹੁਕਮਨਾਮਾ ਸਾਹਿਬ ਜੋ ਗੁਰ ਇਤਿਹਾਸ ਦੀਆਂ ਵਿਚਾਰਾਂ ਕੀਤੀਆਂ ਸਾਡੇ ਹਿਰਦੇ ਵਿੱਚ ਵਸ ਜਾਣ ਗੁਰਤਾ ਗੱਦੀ ਦਿਹਾੜੇ ਦੀ ਵਿਚਾਰ ਕਰਦਿਆਂ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਕਰਦਿਆਂ ਬੇਅੰਤ 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 ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਮਨੁੱਖ ਭੁੱਲਣ ਆਰ ਲੱਖਾਂ ਭੁੱਲਾਂ ਉਹ ਮੇਰੀਆਂ ਜੋ ਚੰਗੀ ਗੱਲ ਹੈ ਗੁਰੂ ਦਾ ਉਪਦੇਸ਼ ਜਾਣ ਕੇ ਗ੍ਰਹਿਣ ਕਰਨਾ ਭੁੱਲਾਂ ਮੇਰੀ ਝੋਲੀ ਵਿੱਚ ਪਾ ਦੇਣੀਆਂ ਸੱਚੇ ਪਾਤਸ਼ਾਹ ਆਪ ਸਾਧ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ
ਆਪੇ ਨਾਲ ਗੋਸ਼ਟ ਆਪ ਉਪਦੇਸ਼ ਆਪੇ ਸੁਗੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੈ ਆਪੇ ਆਪੇ ਸਭਨਾ ਜੀਆਂ ਕਾ ਹੈ ਜਾਣੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।